हम अब गुण परे एक गुण नाही, अमृत छाड़ बिखै बिख खाय, माया मोह परम पै फूले, सुत दारा स्यों प्रीत लगाय, एक उत्तम पंथ सुनयो गुर संगत, तेहे मिलंत जम त्रास मिटाय, एक अरदास पाठ कीरत की, गुर रामदास राखो शरणाय, एक अरदास पाठ कीरत की, गुर रामदास राखो शरणाय, दंडौत बंदन अनिक बार, सर्व कला समरथ डोलन ते राखो हो प्रभु, नानक दे कर हथ डोलन ते राखो हो प्रभु, नानक दे कर हथ, परम सम्मान योग जुगो जुग अटल, चवर शतर तख्त दे मालिक, जुगो जुग अटल सतगुरु साहिब श्री गुरु ग्रंथ साहिब सचे पातशाह महाराज जी दी पावन पवित्र हजूरी अंदर आप जी इस हफ्ता वरी गुरमत दीवान दी हाजरी भर रहे हो। सन्मान योग भाई साहब भाई जसपाल सिंह जी आप जी नू सतगुरां जी दे अमृत बचना दा कीर्तन सरवण करा रहे सन। आओ जो अमृत बचन भाई साहब गायन कर रहे सन सतगुरां दे कि परमेश्वर बेअंत है, ਉਸ ਨੂੰ ਬੇਅੰਤ ਬੇਅੰਤ ਕਹਿ ਕੇ ਉਸ ਦਾ ਗੁਣਾਂ ਦਾ ਕੋਈ ਅੰਤ ਨਹੀਂ ਆਪਾਂ ਪਾ ਸਕਦੇ। ਬੇਅੰਤ ਕਹਿ ਕੇ ਉਹਦੀ ਸਿਫਤ ਦਾ ਸਾਨੂੰ ਲਾਭ ਜ਼ਰੂਰ ਹੈ। ਆਓ ਇਸੇ ਹੀ ਅੰਮ੍ਰਿਤ ਬਚਨ ਨੂੰ ਆਧਾਰ ਬਣਾ ਕੇ ਅੱਜ ਦੇ ਇਸ ਦੀਵਾਨ ਵਿੱਚ ਕੁਛ ਸਮਾਂ ਮੈਂ ਹਾਜ਼ਰੀ ਭਰ ਸਕਾਂ। ਮੈਂ ਕੱਲ੍ਹ ਵੀ ਇੱਥੇ ਸੈਨੋਜ਼ੇ ਕਿਹਾ, ਮੈਨੂੰ ਤਕਰੀਬਨ ਮੈਂ ਜਨਵਰੀ ਤੋਂ ਲੈ ਕੇ ਅੱਜ ਤੱਕ ਨਿਰੰਤਰ ਹੀ ਬੋਲ ਰਿਹਾ ਵਾਂ। ਇਹ ਤੀਸਰੀ ਕਥਾ ਹੈ ਅੱਜ ਦੀ। ਆਪ ਕਰੋ ਕਰੋ ਕਿਰਪਾ, ਸਾਧ ਸੰਗਤ ਅਸੀਸ ਬਖਸ਼ੋ, ਕੋਈ ਰਸਨਾ ਵਿਰਵੀ ਵਾਂਝੀ ਨਾ ਰਹੇ, ਪਿਆਰ ਅਦਬ ਸਹਿਤ ਗੁਰੂ ਬਖਸ਼ੀ ਫਤਿਹ ਸਵੀਕਾਰ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਗੁਰਬਾਣੀ, ਜਿਸ ਵਿੱਚ ਪਾਰ ਬ੍ਰਹਮ ਪਰਮੇਸ਼ਵਰ ਦੀ ਹੀ ਸਿਫਤ ਹੈ ਤੇ ਸਤਿਗੁਰਾਂ ਨੇ ਥਾਂ ਪੁਰ ਥਾਂ ਉਸ ਮਾਲਕ ਨੂੰ ਬੇਅੰਤ ਅਗੰਮ ਅਗੋਚਰ ਬੇਸ਼ੁਮਾਰ ਲਫ਼ਜ਼ਾਂ ਦੇ ਨਾਲ ਸੰਬੋਧਨ ਕੀਤਾ ਹੈ ਤੇ ਇਹ ਵੀ ਇੱਕ ਸਿਫਤ ਦਾ ਹਿੱਸਾ ਹੈ। ਜਿਸ ਦਿਨ ਦੀ ਸ੍ਰਿਸ਼ਟੀ ਬਣੀ ਹੈ, ਆਦਮ ਜਾਤ ਪੈਦਾ ਹੋਈ ਹੈ, ਪਤਾ ਨਹੀਂ ਉਸ ਪਾਰ ਬ੍ਰਹਮ ਪਰਮੇਸ਼ਵਰ ਦੀ ਸਿਫਤ ਕਰਨ ਵਾਲੀਆਂ ਕਿੰਨੀਆਂ ਕੁਰੂਹਾਂ ਇਸ ਧਰਤੀ 'ਤੇ ਹੋਈਆਂ ਨੇ। ਜਦੋਂ ਇਹ ਸਭ ਕੁਝ ਆਪਾਂ ਸਤਿਗੁਰਾਂ ਦੀ ਬਾਣੀ 'ਚੋਂ ਦੇਖਾਂਗੇ, ਉਹ ਸਾਰੀ ਜ਼ਿੰਦਗੀ ਪਰਮਾਤਮਾ ਦੀ ਸਿਫਤ ਹੀ ਕਰਦੇ ਰਹੇ ਅਤੇ ਸਿਫਤ ਕਰਨ ਦੇ ਬਾਵਜੂਦ ਵੀ ਉਹਨਾਂ ਨੇ ਅਖੀਰ 'ਤੇ ਇਹੀ ਕਿਹਾ ਕਿ ਤੇਰੇ ਬਾਰੇ ਕੁਛ ਵੀ ਮੁਕੰਮਲ ਬਿਆਨ ਨਹੀਂ ਕੀਤਾ ਜਾ ਸਕਦਾ, ਜੋ ਕੁਝ ਅਸੀਂ ਬੋਲ ਰਹੇ ਹਾਂ ਇਹ ਵੀ ਬਿਲਕੁਲ ਥੋੜ੍ਹਾ ਹੈ। ਅਸੀਂ ਇੱਕ ਤਾਂ ਰੋਜ਼ ਪਾਠ ਕਰਨੇ ਹਾਂ, ਮੈਂ ਨਿਤਨੇਮ ਦੀ ਬਾਣੀ ਵਿੱਚੋਂ ਕੁਛ ਬੇਨਤੀਆਂ ਕਰ ਦੇਣਾ। ਸਿਫਤ ਕਰਨੀ ਅੰਤ ਪਾਉਣ ਵਾਸਤੇ ਨਹੀਂ, ਸੱਚ ਇਹ ਵੇ ਆਪਣਾ ਅੰਤ ਕਰਨ ਵਾਸਤੇ। ਫਿਰ ਅਰਜ਼ ਹੈ, ਸਿਫਤ ਕਰਨੀ ਆਪਣੀ ਖੌਂ ਦਾ ਅੰਤ ਕਰਨ ਦੇ ਲਈ। ਆਪ ਜੀ ਦੇਖੋ, ਜਦੋਂ ਅਸੀਂ ਸਤਿਗੁਰੂ ਦੀ ਬਾਣੀ ਪੜ੍ਹਦੇ ਹਾਂ ਤੇ ਜਪਜੀ ਸਾਹਿਬ ਦੀ ਤੀਸਰੀ ਪੌੜੀ ਵਿੱਚ ਇਹ ਬਚਨ ਗੁਰੂ ਗ੍ਰੰਥ ਸਾਹਿਬ ਵਿੱਚ ਬੇਅੰਤ ਨੇ ਜਿੱਥੇ ਸਿਫਤ ਕੀਤੀ ਗਈ, ਆਪ ਨਾਲ ਕਈ ਵਾਰੀ ਮੈਂ ਅਰਜ਼ ਕੀਤੀ ਹੈ, ਆਪ ਨਾਲ ਸਾਂਝ ਪਾਈ ਹੈ ਕਿ ਜਿਹੜੀ ਸਿਫਤ ਹੈ ਨਾ, ਇਹ ਵੀ ਪਰਮੇਸ਼ਵਰ ਕਿਸੇ 'ਤੇ ਤਰਸ ਕਰੇ ਤੇ ਉਹਨੂੰ ਮਿਲਦੀ ਹੈ। ਇਹਨੂੰ ਸਿਫਤ ਕਹਿ ਲਓ, ਉਸਤਤ ਕਹਿ ਲਓ, ਜ਼ਿਕਰ ਕਹਿ ਲਓ, ਵਿਰਧ ਕਹਿ ਲਓ, ਸਿਮਰਨ ਕਹਿ ਲਈਏ, ਚਿੰਤਨ ਕਹਿ ਲਈਏ, ਆਰਾਧਨਾ ਕਹਿ ਲਈਏ, ਇਹ ਸਿਫਤ ਵੀ ਜਿਸ ਉੱਤੇ ਬਖਸ਼ਿਸ਼ ਹੋਵੇ ਉਹ ਹੀ ਕਰ ਸਕਦਾ ਹੈ। ਹਰ ਬੰਦੇ ਦੇ ਹਿੱਸੇ ਸਿਫਤ ਨਹੀਂ ਆਈ ਤੇ ਜਿਸ ਦੇ ਹਿੱਸੇ ਸਿਫਤ ਨਹੀਂ ਆਈ, ਹੋ ਸਕਦਾ ਉਹਨੂੰ ਸਿਫਤ ਦੀ ਕਦਰ ਵੀ ਕੋਈ ਨਾ ਹੋਵੇ, ਕਿਉਂਕਿ ਜਿਸ ਦੇ ਹਿੱਸੇ ਹੀ ਨਹੀਂ ਆਈ। ਆਪ ਜੀ ਰੋਜ਼ ਇੱਕ ਪਾਠ ਕਰਦੇ ਹੋ ਜਪਜੀ ਸਾਹਿਬ ਵਿੱਚੋਂ ਹੀ ਕਿ ਜਿਸ ਨੂੰ ਬਖਸ਼ੇ ਸਿਫਤ ਸਲਾਹ। ਇਹਦਾ ਮਤਲਬ ਸਿਫਤ ਸਲਾਹ ਧੱਕੇ ਨਾਲ ਨਹੀਂ, ਇਹ ਉਹਦੀ ਬਖਸ਼ਿਸ਼ ਕਹਿ, ਬਖਸ਼ਿਸ਼ ਤੋਂ ਬਿਨਾਂ ਤਾਂ ਸਿਫਤ ਹੋ ਹੀ ਨਹੀਂ ਸਕਦੀ। ਜਿਸ ਨੂੰ ਬਖਸ਼ੇ ਸਿਫਤ ਸਲਾਹ ਤੇ ਉਹ ਆਮ ਇਨਸਾਨ ਨਹੀਂ, ਨਾਨਕ ਪਾਤਸ਼ਾਹੀ ਪਾਤਸ਼ਾਹ, ਉਹ ਪਾਤਸ਼ਾਹ ਦਾ ਪਾਤਸ਼ਾਹ ਹੈ ਜਿਹਨੂੰ ਪਾਰ ਬ੍ਰਹਮ ਪਰਮੇਸ਼ਵਰ ਜੀ ਕਿਰਪਾ ਕਰਕੇ ਆਪਣੀ ਸਿਫਤ ਦੇ ਦਿੰਦੇ ਆ। ਇਸ ਤੋਂ ਅਗਲੀ ਬੇਨਤੀ ਕਿ ਇਹ ਸਿਫਤ ਜਿਹੜੀ ਹੈ, ਥੋੜ੍ਹਾ ਜਿਹਾ ਹੋਰ ਮੈਂ ਅਰਜ਼ ਕਰਦੇ ਹਾਂ, ਮਨ ਚਾਹੁੰਦਾ ਵੀ ਇਹ ਸਾਡਾ ਅਧਿਆਤਮਿਕ ਪਾਕੀ ਰੱਖਦੀ ਹੈ, ਇਸ ਨਾਲ ਕੀ ਫਾਇਦਾ ਹੁੰਦਾ ਹੈ। ਦੇਖੋ, ਮੈਂ ਇੱਕ ਵਾਰ ਅਰਜ਼ ਕੀਤੀ ਸੀ, ਮੈਂ ਜੋ ਗੱਲ ਦੁਹਰਾਵਾਂਗਾ ਉਂਝ ਬਾਣੀ ਵਿੱਚ ਤਾਂ ਰੋਜ਼ ਅਸੀਂ ਦੁਹਰਾਵੇ ਪੜ੍ਹਦੇ ਹਾਂ। ਸਿਫਤ ਦਰਅਸਲ ਸਾਡੀ ਟੁੱਟੀ ਹੋਈ ਸੁਰਤ ਨੂੰ ਪਰਮੇਸ਼ਵਰ ਨਾਲ ਜੋੜਨ ਦਾ ਇੱਕ ਵਸੀਲਾ ਹੈ, ਇੱਕ ਜ਼ਰੀਆ ਹੈ, ਇੱਕ ਤਰੀਕਾ ਹੈ ਜਿੱਥੇ ਟੁੱਟੀ ਕੋਈ ਸੁਰਤ ਉਸ ਨਾਲ ਜੁੜ ਜਾਂਦੀ ਹੈ। ਤੇ ਇਹ ਵੀ ਸੱਚ ਹੈ ਕਿ ਜੇ ਸਿਫਤ ਉਹਨੂੰ ਭਾ ਜਾਏ ਤੇ ਸਿਫਤ ਭਵ ਸਾਗਰ ਤੋਂ ਪਾਰ ਵੀ ਕਰ ਦਿੰਦੀ ਹੈ। ਤੂੰ ਸੱਚਾ ਸਾਹਿਬ ਸਿਫਤ ਸਵਾਲਿਓ ਜਿਨ ਕੀਤੀ ਸੋ ਪਾਰ ਪਿਆ। ਹੇ ਸੱਚੇ ਪਰਮਾਤਮਾ, ਜਿਨ੍ਹਾਂ ਨੇ ਤੇਰੀ ਸਿਫਤ ਕੀਤੀ, ਤੁਹਾਡੀ ਬੰਦਗੀ ਕੀਤੀ, ਸਿਫਤ ਨੇ ਪਾਰ ਕਰ ਦਿੱਤਾ। ਇਸ 'ਤੇ ਸਤਿਗੁਰਾਂ ਦਾ ਇੱਕ ਬਚਨ ਕਹਿ ਸ਼ਲੋਕ ਵਿੱਚ ਕਈ ਉਦਾਹਰਨਾਂ ਦਿੱਤੀਆਂ ਨੇ, ਪਰ ਮੈਂ ਤਿੰਨ ਬੇਨਤੀਆਂ ਅਕਸਰ ਕਰਨਾ ਹੁੰਦਾ ਕਿ ਕੋਈ ਚੀਜ਼ ਟੁੱਟ ਜਾਏ, ਉਸ ਟੁੱਟੀ ਚੀਜ਼ ਨੂੰ ਜੋੜਨ ਦਾ ਵਸੀਲਾ ਹੈ। ਮੰਨ ਲਓ ਇਨਸਾਨ ਵੀ ਟੁੱਟ ਜਾਂਦੇ ਨੇ ਅਤੇ ਬੁਰ ਬੋਲ ਟੂਟ ਪ੍ਰੀਤ ਗਈ ਬੁਰ ਬੋਲ, ਕਈ ਸਾਲਾਂ ਦੀ ਬਣੀ ਕੋਈ ਸਾਂਝ ਇੱਕ ਫਿੱਕਾ ਬੋਲ ਬੋਲਣ ਦੇ ਨਾਲ ਟੁੱਟ ਜਾਂਦੀ ਹੈ। ਅਤੇ ਇਹ ਵੀ ਸੱਚ ਹੈ ਕਿ ਉਹੀ ਜ਼ਬਾਨ ਜੇ ਕਿਤੇ ਰਸ ਭਰੇ ਬੋਲ ਬੋਲਣ ਲੱਗ ਪਏ, ਉਹ ਟੁੱਟਿਆਂ ਹੋਇਆਂ ਨੂੰ ਦੁਬਾਰਾ ਫਿਰ ਜੋੜ ਵੀ ਦਿੰਦੀ ਹੈ। ਗੁਰੂ ਸਾਹਿਬ ਜੀ ਦੀ ਬਾਣੀ 'ਚ ਅੰਮ੍ਰਿਤ ਬਚਨ ਹੈ, ਅਸੀਂ ਕੋਈ ਚੀਜ਼ ਲੋਹੇ ਦੀ ਘਰ 'ਚ ਵਰਤੀਏ, ਮੈਂ ਵੈਸੇ ਕਈ ਵਾਰੀ ਇਹ ਬੇਨਤੀ ਕੀਤੀ ਹੈ, ਮੰਨ ਲਓ ਲੋਹੇ ਦਾ ਸਰਬ ਲੋਹ ਦਾ ਬਰਤਨ ਹੈ ਜਾਂ ਕੋਈ ਚੀਜ਼ ਲੋਹੇ ਦੀ ਆਪਾਂ ਵਰਤਨੇ ਹਾਂ, ਮਸ਼ੀਨ ਹੈ ਕੋਈ, ਜਦੋਂ ਉਹ ਚੀਜ਼ ਲੋਹੇ ਦੀ ਟੁੱਟ ਜਾਂਦੀ ਹੈ, ਅਤੇ ਪੁਰਾਣੇ ਸਮੇਂ ਲੁਹਾਰ ਕੋਲ ਜਾਂਦੇ ਸਨ, ਸ਼ਬਦ ਉੱਤੇ ਸਤਿਗੁਰਾਂ ਨੇ ਲੁਹਾਰ ਹੀ ਵਰਤਿਆ ਹੈ, ਅਤੇ ਉਸ ਟੁੱਟੀ ਕੋਈ ਧਾਤ ਨੂੰ ਟੁੱਟੇ ਕੋਈ ਲੋਹੇ ਨੂੰ ਅੱਗ ਦੇ ਨਾਲ ਫਿਰ ਦੁਬਾਰਾ ਜੋੜ ਦਿੰਦਾ ਹੈ। ਅੱਜ ਕੱਲ੍ਹ ਚਲੋ ਵੈਲਡਿੰਗ ਕਰਦੇ ਟਾਂਕਾ ਲਾ ਦਿੰਦੇ, ਪਰ ਵਰਤਦੇ ਤਾਂ ਅੱਗ ਹੀ ਆ ਨਾ, ਭਾਵੇਂ ਬਿਜਲਈ ਅੱਗ ਹੈ, ਉਹ ਟੁੱਟੀ ਕੋਈ ਚੀਜ਼ ਨੂੰ ਉਸ ਧਾਤ ਨੂੰ ਅੱਗ ਦੁਬਾਰਾ ਫਿਰ ਜੋੜ ਦਿੰਦੀ ਹੈ। ਸੋਨੇ ਦੀ ਕੋਈ ਚੀਜ਼, ਗਹਿਣਾ ਹੋਵੇ, ਬਰਤਨ ਹੋਵੇ, ਉਹਨੂੰ ਕਿਤੇ ਤੇੜ ਆ ਜਾਏ, ਕਿਤੋਂ ਛੇਕ ਹੋ ਜਾਏ, ਟੁੱਟ ਜਾਏ, ਅਤੇ ਸੁਨਾਰ ਵੀਰ ਵੀ ਜਦੋਂ ਗਹਿਣੇ ਟੁੱਟੇ ਨੂੰ ਜੋੜਦਾ ਤਾਂ ਅੱਗ ਦੀ ਵਰਤੋਂ ਹੀ ਕਰਦਾ ਹੈ, ਕਿਉਂ ਅੱਗ ਟੁੱਟੇ ਕੋਈ ਸੋਨੇ ਨੂੰ ਫਿਰ ਦੁਬਾਰਾ ਜੋੜ ਦਿੰਦੀ ਹੈ। ਤੀਸਰਾ, ਮੰਨ ਲਓ ਸਾਡੇ ਘਰਾਂ 'ਚ ਪਹਿਲਾਂ ਪਿੱਤਲ ਦੇ ਬਰਤਨ ਵਰਤੀ ਜਾਂਦੇ ਸਨ, ਅਤੇ ਅੱਜ ਫਿਰ ਦੁਬਾਰਾ ਤਕਰੀਬਨ ਲੋਕ ਉੱਥੇ ਪਿੱਤਲ ਹੀ ਵਰਤਣ ਲੱਗ ਪਏ। ਪਿੱਤਲ ਦਾ ਬਰਤਨ ਟੁੱਟ ਜਾਏ, ਉਹ ਠਠਿਆਰ ਕੋਲ ਲੈ ਜਾਂਦੇ ਸਨ, ਅਤੇ ਠਠਿਆਰ ਉਸ ਟੁੱਟੇ ਜੋ, ਕਿਉਂਕਿ ਜਿਹੜਾ ਭਾਂਡੇ ਵੇਚਦਾ ਸੀ, ਭਾਂਡੇ ਗੰਢਦਾ ਸੀ, ਉਹਨੂੰ ਠਠਿਆਰ ਕਿਹਾ ਜਾਂਦਾ ਸੀ, ਉਹ ਟੁੱਟੇ ਹੋਏ ਭਾਂਡੇ ਨੂੰ ਧਾਤ ਦੇ ਨੂੰ ਫਿਰ ਦੁਬਾਰਾ ਅੱਗ ਨਾਲ ਟਾਂਕਾ ਲਾ ਕੇ ਜੋੜ ਦਿੰਦਾ ਹੈ। ਸਤਿਗੁਰਾਂ ਨੇ ਲਫ਼ਜ਼ ਸਿਰਫ ਲੁਹਾਰ ਹੀ ਵਰਤਿਆ ਹੈ, ਲੋਹਾ ਟੁੱਟ ਜਾਏ ਅਤੇ ਅੱਗ ਦੀ ਵਰਤੋਂ ਲੁਹਾਰ ਕਰਦਾ ਹੈ, ਸੋਨਾ ਟੁੱਟ ਜਾਏ ਅਤੇ ਟੁੱਟੇ ਨੂੰ ਗੰਢਣ ਲਈ ਅੱਗ ਦੀ ਵਰਤੋਂ ਸੁਨਿਆਰ ਕਰਦਾ ਹੈ। ਜੇ ਮੰਨ ਲਓ ਕਿ ਕੋਈ ਪਿੱਤਲ ਕਾਂਸੀ ਦਾ ਬਰਤਨ ਟੁੱਟ ਜਾਏ, ਉਹਨੂੰ ਜੋੜਨ ਲਈ ਅੱਗ ਦੀ ਵਰਤੋਂ ਠਠਿਆਰ ਕਰਦਾ ਹੈ। ਅਤੇ ਸਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਆ ਭਾਈ ਕਿ ਜਿਹੜੀਆਂ ਇਹ ਚੀਜ਼ਾਂ ਟੁੱਟ ਜਾਣ ਅਤੇ ਇਹਨਾਂ ਟੁੱਟੀਆਂ ਧਾਤਾਂ ਨੂੰ ਸਿਰਫ ਇੱਕੋ ਅੱਗ ਹੈ ਜਿਹੜੀ ਸੋਨੇ ਨੂੰ, ਲੋਹੇ ਨੂੰ, ਪਿੱਤਲ ਟੁੱਟੇ ਨੂੰ ਫਿਰ ਗੰਢ ਦਿੰਦੀ ਹੈ। ਜਿਹੜੀ ਸੁਰਤ ਰੱਬ ਤੋਂ ਟੁੱਟ ਜਾਵੇ ਨਾ, ਜੇ ਗੁਰੂ ਦੇ ਬਖਸ਼ੇ ਕੋਈ ਨਾਮ ਨੂੰ ਉਹ ਰਾਹੀਂ ਸਿਫਤ ਕਰੇ, ਇਹ ਸਿਫਤ ਟੁੱਟੀਆਂ ਹੋਈਆਂ ਸੁਰਤਾਂ ਨੂੰ ਇਸ ਤਰ੍ਹਾਂ ਕੰਮ ਕਰਦੀ ਹੈ ਜਿਵੇਂ ਟੁੱਟੀ ਕੋਈ ਧਾਤ ਨੂੰ ਅੱਗ ਜੋੜ ਦਿੰਦੀ ਹੈ। ਇਹ ਬੇਅੰਤਾ ਸ਼ਬਦ ਜਿਹੜੇ ਵਰਤੇ ਗੁਰੂ ਸਾਹਿਬ ਜੀ ਦਾ, ਇਹ ਅੰਮ੍ਰਿਤ ਬਚਨ ਹੈ ਕਿ ਕਹਿਆਂ ਕੰਚਨ ਟੁੱਟੈ ਸਾਰ, ਤਿੰਨ ਸ਼ਬਦ ਨੇ, ਕਹਿਆਂ ਦਰ ਤੇ ਕਾਂਸੀ ਦਾ ਭਾਂਡਾ, ਤੇ ਕੰਚਨ ਦਰ ਤੇ ਸੋਨਾ, ਤੇ ਸਾਰ ਦਰ ਤੇ ਲੋਹਾ। ਕਹਿਆਂ ਕੰਚਨ ਟੁੱਟੈ ਸਾਰ, ਅਗਨੀ ਗੰਢ ਪਾਏ, ਗੰਢ ਦਰ ਤੋੜ ਦੇ ਜੋੜ ਦੇਣਾ, ਅਗਨੀ ਗੰਢ ਪਾਏ ਲੁਹਾਰ। ਉਹਦੇ ਵਿੱਚ ਸਤਿਗੁਰੂ ਅਖੀਰ ਬਚਨ ਕਰਦੇ ਆ ਕਿ ਨਾਨਕ ਆਖੇ ਇਹੋ ਵਿਚਾਰ, ਸਿਫਤੀ ਗੰਢ ਪਵੇ ਦਰਬਾਰ। ਫਿਰ ਬੇਨਤੀ, ਸਿਫਤੀ ਗੰਢ ਪਵੇ ਦਰਬਾਰ, ਉਹਦੀਆਂ ਸਿਫਤਾਂ ਕਰ ਕਰਕੇ ਗੰਢ ਪੈ ਜਾਂਦੀ। ਮੈਂ ਇੱਕ ਦਿਨ ਬੇਨਤੀ ਕੀਤੀ ਸੀ, ਗੁਰਮੁਖੋ ਆਪੋ ਆਪਣਾ ਅੰਦਰ ਹੈ, ਕਿਸੇ ਇਨਸਾਨ ਨੂੰ ਚਸਕਾ ਹੁੰਦਾ ਨਿੰਦਿਆ ਦਾ, ਕੋਈ ਵੀ ਹੋਵੇ, ਜਿਹੜੀ ਨਿੰਦਿਆ ਹੈ ਇਹਦੀ ਵਕੈਬਲਰੀ, ਇਹਦਾ ਕੋਸ਼ ਬਿਲਕੁਲ ਛੋਟਾ ਜਿਹਾ, ਬਹੁਤ ਵੱਡਾ ਨਹੀਂ ਹੈਗਾ, ਕੋਈ ਸ਼ਬਦਾਂ ਤੱਕ ਆ ਕੇ ਮੁੱਕ ਜਾਂਦਾ, ਮਾੜੇ ਤੋਂ ਮਾੜੇ ਸ਼ਬਦਾਂ ਤੱਕ ਵੀ, ਪਰ ਸਿਰਫ ਇੱਕੋ ਵਾਹਿਗੁਰੂ ਬੋਲੀ ਜਾਓ ਅਤੇ ਸਾਰੀ ਜ਼ਿੰਦਗੀ ਸਿਫਤ ਕਰੀ ਜਾਓ, ਜ਼ਿੰਦਗੀ ਮੁੱਕ ਜਾਏਗੀ ਪਰ ਸਿਫਤ ਨਹੀਂ ਮੁੱਕੇਗੀ, ਕਿਉਂਕਿ ਸਿਫਤ ਵਿੱਚ ਇੰਨੀ ਸਮਰੱਥਾ ਹੈ। ਨਿੰਦਿਆ ਮੁੱਕ ਜਾਂਦੇ ਨੇ ਉਹਦੇ ਸ਼ਬਦ, ਸਿਫਤ ਦੇ ਸ਼ਬਦ ਨਹੀਂ ਮੁੱਕਦੇ ਹੁੰਦੇ। ਗੁਰੂ ਸਾਹਿਬ ਜੀ ਨੇ ਕਿਹਾ ਨਾਨਕ ਆਖੇ ਇਹੋ ਵਿਚਾਰ ਸਿਫਤੀ ਗੰਢ ਪਵੇ ਦਰਬਾਰ, ਇਸ ਤੋਂ ਅਗਲੀ ਬੇਨਤੀ। ਉੱਥੇ ਵੀ ਸ਼ਾਇਦ ਮੈਂ ਕੀਤੀ ਅਰਜ਼ੀ, ਗੁਰੂ ਨਾਨਕ ਸਾਹਿਬ ਜਦੋਂ ਸੁਲਤਾਨਪੁਰ ਤੋਂ ਚੱਲੇ ਉਹ ਕੀ ਲੈ ਕੇ ਤੁਰੇ ਅਤੇ ਕੀ ਕਰਨ ਵਾਸਤੇ ਤੁਰੇ? ਫਿਰ ਬੇਨਤੀ, ਕੀ ਲੈ ਕੇ ਤੁਰੇ, ਕੀ ਕਰਨ ਵਾਸਤੇ ਤੁਰੇ ਅਤੇ ਕੀ ਉਹਨਾਂ ਨੇ ਕੀਤਾ? ਉਹ ਸਤਿਗੁਰੂ ਨੇ ਆਪਣੀ ਮੁਬਾਰਕ ਰਸਨਾ ਤੋਂ ਬਾਣੀ 'ਚ ਉਚਾਰਨ ਕੀਤਾ ਹੈ। ਜਦੋਂ ਮਹਾਰਾਜ ਵਹੀਂ ਤੋਂ ਬਾਹਰ ਨਿਕਲਦੇ ਆ, ਉੱਥੇ ਜਿਹੜੀ ਪੌੜੀ ਹੈ, ਜਿਹੜੀ ਮਾਂਝ ਕੀ ਵਾਰ ਦੀ ਪੌੜੀ ਹੈ, ਕੁਛ ਵਿਦਵਾਨ ਉਹਨੂੰ ਉਸ ਘਟਨਾ ਨਾਲ ਜੋੜਦੇ ਨੇ ਕਿ ਪਾਰ ਬ੍ਰਹਮ ਪਰਮੇਸ਼ਵਰ ਜੀ ਨੇ ਕੀ ਦਾਤ ਦਿੱਤੀ। ਉੱਥੇ ਫਿਰ ਸਤਿਗੁਰੂ ਜੀ ਬਚਨ ਕਰਦੇ ਆ, ਸੁਣਿਓ, ਇਹ ਲਫ਼ਜ਼ ਪੰਜਾਬੀ ਦੇ ਨੇ ਜੀ। ਹਉ ਢਾਡੀ ਵੇਕਾਰ ਕਾਰੈ ਲਾਇਆ। ਮੈਂ ਸਿਰਫ ਅਰਜ਼ ਕਰਨ ਲੱਗਾ, ਭਾਈ ਸਾਹਿਬ ਸ਼ਬਦ ਪੜ੍ਹ ਰਹੇ ਸਨ, ਤੂੰ ਬੇਅੰਤ ਖੈਂ, ਬੇਅੰਤ ਖੈਂ, ਤੇਰੇ ਗੁਣਾਂ ਦਾ ਅੰਤ ਕੋਈ ਨਹੀਂ। ਹਉ ਢਾਡੀ ਵੇਕਾਰ, ਵੇਕਾਰ ਦਾ ਅਰਥ ਮੇਰੇ ਕੋਲ ਕੋਈ ਕੰਮ ਨਹੀਂ, ਮੈਨੂੰ ਕਾਰੇ ਲਾ ਦਿੱਤਾ, ਕੰਮ ਵਿੱਚ ਲਾ ਦਿੱਤਾ। ਹਉ ਢਾਡੀ ਵੇਕਾਰ ਕਾਰੈ ਲਾਇਆ, ਕੀ ਕਾਰ ਲਾ ਦਿੱਤਾ? ਦੇਹੋਂ ਮਹਾਰਾਜ ਕਹਿੰਦੇ ਨੇ ਕਿ ਦਿਨ ਹੋਵੇ ਰਾਤ ਹੋਵੇ, ਰਾਤ ਦਿਨ ਸਕੇ ਵਾਰ ਧੁਰੋਂ ਫੁਰਮਾਇਆ। ਧੁਰ ਦਰਗਾਹ ਤੋਂ ਹੁਕਮ ਆਇਆ, ਫੁਰਮਾਨ ਆਇਆ, ਰਾਤ ਹੋਵੇ ਦਿਨ ਹੋਵੇ ਅਤੇ ਕੋਈ ਵਾਰ ਹੋਵੇ, ਮਹੀਨੇ ਦਾ ਹਫ਼ਤੇ ਦਾ ਕੋਈ ਵਾਰ ਹੋਵੇ, ਤੁਸੀਂ ਆਪਣੇ ਨੇਮ ਦੇ ਵਿੱਚ ਕਦੀ ਵੀ ਨਾਗਾ ਨਹੀਂ ਪੈਣ ਦੇਣਾ। ਫਿਰ ਬੇਨਤੀ ਸੁਣਿਓ ਕਿ ਆਪਾਂ ਕੰਮ ਕਰਦੇ ਹਾਂ, ਛੁੱਟੀ ਹੋ ਸਕਦੀ ਹੈ, ਹਾਂਜੀ ਐਤਵਾਰ ਹੈ, ਛੁੱਟੀ ਵਾਲਾ ਦਿਨ ਹੈ, ਬੰਦਗੀ ਅਤੇ ਇਬਾਦਤ ਵਿੱਚ ਕੋਈ ਛੁੱਟੀ ਨਹੀਂ ਹੁੰਦੀ। ਸੱਚ ਇਹ ਹੈ ਕਿ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਜਿੰਨੀ ਦੇਰ ਤੱਕ ਇਸ ਚਮੜੇ 'ਚੋਂ ਅਖੀਰਲਾ ਸਾਹ ਨਹੀਂ ਨਿਕਲਦਾ, ਉਨੀ ਦੇਰ ਤੱਕ ਰੱਬ ਦੀ ਸਿਫਤ ਨਾ ਛੱਡੀ। ਕੁਦਰਤ ਕੀਮ ਨਾ ਜਾਣੀਏ, ਵੱਡਾ ਬੇਪਰਵਾਹ ਕਰ ਬੰਦੇ ਤੂੰ ਬੰਦਗੀ, ਜਿਚਰ ਘੱਟ ਮੈਂ ਸਾਹ। ਜਿੰਨੀ ਦੇਰ ਤੱਕ ਇਸ ਭਾਂਡੇ 'ਚੋਂ ਸਾਹ ਨਿਕਲਦਾ, ਤੇਰਾ ਸਾਹ ਇਬਾਦਤ ਵਿੱਚ ਹੀ ਨਿਕਲੇ। ਫਿਰ ਬੇਨਤੀ ਸੁਣਿਓ, ਮੈਂ ਜਿਹੜੀ ਪੌੜੀ ਕਹਿ ਰਿਹਾ, ਹਉ ਢਾਡੀ ਵੇਕਾਰ ਕਾਰੈ ਲਾਇਆ, ਰਾਤ ਦਿਹੋਂ ਕਹਿ ਵਾਰ, ਤਿੰਨ ਸ਼ਬਦ ਨੇ, ਰਾਤ ਹੋਵੇ ਦਿਨ ਹੋਵੇ ਵਾਰ ਹੋਵੇ ਕੋਈ, ਧੁਰੋਂ ਫੁਰਮਾਇਆ, ਕੀ ਫੁਰਮਾਇਆ? ਢਾਡੀ ਨੂੰ ਇਹ ਕਹਿ ਦਿੱਤਾ ਸੱਚੀ ਸਿਫਤ ਸਲਾਹ ਕੱਪੜਾ ਪਾਇਆ। ਫਿਰ ਸੁਣਿਓ, ਸੱਚੀ ਸਿਫਤ ਲਾ ਝੂਠੀ ਨਹੀਂ, ਪਰਮਾਤਮਾ ਦੀ ਸੱਚੀ ਸਿਫਤ ਸਲਾਹ ਦਾ ਕੱਪੜਾ ਦਿੱਤਾ ਸਾਨੂੰ। ਮਹਾਰਾਜ ਕਹਿੰਦੇ ਨੇ ਸਾਨੂੰ ਇਹ ਸਿਫਤ ਸਲਾਹ ਦਾ ਚੋਲਾ ਦਿੱਤਾ ਪਰਮਾਤਮਾ ਨੇ, ਸੱਚੀ ਸਿਫਤ ਸਲਾਹ ਕੱਪੜਾ ਪਾਇਆ, ਸੱਚਾ ਅੰਮ੍ਰਿਤ ਨਾਮ ਭੋਜਨ ਆਇਆ, ਸਿਫਤ ਸਲਾਹ ਦਾ ਬਸਤਰ ਦਿੱਤਾ। ਅਤੇ ਗੁਰਮੁਖੋ, ਦੂਸਰਾ ਸੱਚ ਨਾਮ ਦਾ ਭੋਜਨ ਪਰਮਾਤਮਾ ਨੇ ਸਾਨੂੰ ਦਿੱਤਾ। ਦੇਖੋ ਆਪਾਂ ਕੋਈ ਸਾਖੀ ਨਹੀਂ, ਸਿਰਫ ਗੁਰਦੇਵ ਦੀ ਬਾਣੀ ਦੇ ਅਰਥ ਕਰ ਰਹੇ ਹਾਂ। ਕੱਲ ਵੀ ਰਾਤੀ ਮੈਂ ਕਿਹਾ ਸੀ, ਸਾਡੇ ਬੋਲ ਅੱਗੇ ਪਿੱਛੇ ਹੋ ਸਕਦੇ ਆ, ਕਿਸੇ ਬਾਅਦ ਵਿੱਚ ਲਿਖੇ ਕੋਈ ਲਿਖਾਰੀ ਦੀ ਗੱਲ ਸ਼ੱਕ ਕੀਤਾ ਜਾ ਸਕਦਾ, ਪਰ ਆਦਿ ਗੁਰੂ ਨਾਨਕ ਸਾਹਿਬ ਦੇ ਬੋਲਾਂ ਉੱਤੇ ਸਾਨੂੰ ਬਿਲਕੁਲ ਪੂਰਨ ਭਰੋਸਾ, ਬਲਾਇੰਡ ਫੇਥ ਹੀ ਚਾਹੀਦਾ ਹੈ। ਹੁਣ ਮਹਾਰਾਜ ਕਹਿ ਰਿਹਾ ਸਿਫਤ ਕੀ ਹੈ? ਹਉ ਢਾਡੀ ਵੇਕਾਰ ਕਾਰੈ ਲਾਇਆ, ਰਾਤ ਦਿਉਂ ਕੈ ਵਾਰ ਧੁਰੋਂ ਫੁਰਮਾਇਆ, ਢਾਡੀ ਸੱਚੇ ਮਹਿਲ ਖਸਮ ਬੁਲਾਇਆ, ਸੱਚੀ ਸਿਫਤ ਸਲਾਹ ਕੱਪੜਾ ਪਾਇਆ, ਸੱਚਾ ਅੰਮ੍ਰਿਤ ਨਾਮ ਭੋਜਨ ਆਇਆ, ਗੁਰਮਤੀ ਖਾਧਾ ਰੱਜ, ਜਿਨ੍ਹਾਂ ਨੂੰ ਗੁਰੂ ਨੇ ਸਮਤ ਦੇ ਦਿੱਤੀ ਉਹਨਾਂ ਨੇ ਰੱਜ ਕੇ ਸਿਫਤ ਸਲਾਹ ਦਾ ਭੋਜਨ ਛਕਿਆ, ਗੁਰਮਤੀ ਖਾਧਾ ਰੱਜ, ਤਿੰਨੀ ਸੁੱਖ ਪਾਇਆ। ਅੱਗੇ ਮਹਾਰਾਜ ਕਹਿੰਦੇ ਢਾਡੀ ਕਰੈ ਪਸਾਓ, ਪਸਾਓ ਦਾ ਲਫ਼ਜ਼ੀ ਅਰਥ ਹੁੰਦਾ ਖਿਲਾਰਨਾ ਕਿਸੇ ਚੀਜ਼ ਨੂੰ, ਹੈ ਨਾ, ਪਸਾਰਾ ਕਰਨਾ ਜੀ, ਜਿਹਨੂੰ ਆਪ ਜਪਜੀ ਸਾਹਿਬ 'ਚ ਪੜ੍ਹਦੇ ਹੋ, ਕੀਤਾ ਪਸਾਓ ਏਕੋ ਕਵਾਓ। ਪਸਾਓ ਦਾ ਅਰਥ ਅੱਜ ਦੀ ਸ਼ਬਦਾਵਲੀ 'ਚ ਵਰਤੀਏ ਜੀ, ਪ੍ਰਚਾਰ ਕੀਤਾ। ਮਹਾਰਾਜ ਕਹਿੰਦੇ ਢਾਡੀ ਕਰੈ ਪਸਾਓ, ਜਿਹੜੀ ਸਿਫਤ ਸਲਾਹ ਵਾਹਿਗੁਰੂ ਜੀ ਤੁਸੀਂ ਮੈਨੂੰ ਦਿੱਤੀ, ਜੋ ਅੰਮ੍ਰਿਤ ਨਾਮ ਭੋਜਨ ਦਿੱਤਾ, ਮੈਂ ਆਪ ਜੀ ਦੀ ਸਿਫਤ ਸਲਾਹ ਦਾ ਪ੍ਰਚਾਰ ਕਰਨ ਤੁਰਿਆ। ਢਾਡੀ ਕਰੈ ਪਸਾਓ, ਸ਼ਬਦ ਵਜਾਇਆ, ਸ਼ਬਦ ਦੀ ਚੋਟ ਤੇ ਆਵਾਜ਼ ਦਿੱਤੀ, ਸ਼ਬਦ ਨਾਲ ਢੋਲ ਸ਼ਬਦ ਦਾ ਵਜਾਇਆ, ਤੇ ਮਹਾਰਾਜ ਕਹਿੰਦੇ ਨਾਨਕ ਸੱਚ ਸਲਾਹ ਆਖੇ ਸਿਫਤ, ਉਸ ਸੱਚੇ ਦੀ ਸਲੋਤਾ ਕਰ ਕਰਕੇ ਪੂਰਾ ਪਾਇਆ, ਉਸ ਪਾਰ ਬ੍ਰਹਮ ਪਰਮੇਸ਼ਵਰ ਨੂੰ ਸਿਫਤ ਕਰਕੇ ਪਾਇਆ। ਥੋੜ੍ਹਾ ਜਿਹਾ ਇਸ ਤੋਂ ਅੱਗੇ ਹੋਰ ਬੇਨਤੀ ਕਰਾਂ ਸਿਰ ਮਾਝੇ, ਕਿਉਂਕਿ ਉਹ ਗਾ ਰਹੇ ਸਨ ਬੇਅੰਤ ਬੇਅੰਤ, ਅਤੇ ਮੇਰੇ ਮਨ 'ਚ ਹੈ ਜਿਹੜਾ ਹੈ ਹੀ ਬੇਅੰਤ, ਫਿਰ ਕਿਉਂ ਬੇਅੰਤ ਬੇਅੰਤ ਕਹੀ ਜਾਂਦੇ ਹਾਂ? ਨਹੀਂ, ਇਸ ਬੇਅੰਤ ਵਿੱਚ ਵੀ ਸਿਫਤ ਹੈ। ਅਸੀਂ ਚੌਥੀ ਪੌੜੀ ਪੜ੍ਹਦੇ ਹਾਂ, ਵੈਸੇ ਤੀਸਰੀ ਜਪਜੀ ਸਾਹਿਬ ਦੀ, ਉਸ ਵਿੱਚ ਗਾਉਣ ਵਾਲਿਆਂ ਦਾ ਜ਼ਿਕਰ ਹੈ। ਹਰ ਕੋਈ ਆਪਣੇ ਆਪਣੇ ਢੰਗ ਨਾਲ ਜੋ ਜੋ ਚੀਜ਼ ਮਿਲਦੀ ਉਸ ਢੰਗ ਨਾਲ ਗਾ ਰਿਹਾ। ਆਹ ਪੜ੍ਹਦੇ ਹੋ, ਗਾਵੈ ਕੋ ਤਾਣ ਹੋਵੈ ਕਿਸੈ ਤਾਣ, ਗਾਵੈ ਕੋ ਤਾਣ, ਕੋਈ ਪਰਮਾਤਮਾ ਦੀ ਸ਼ਕਤੀ ਨੂੰ ਤਾਕਤ ਨੂੰ ਗਾ ਰਿਹਾ ਹੈ। ਹੋਵੈ ਕਿਸੈ ਤਾਣ, ਇਹਦੇ ਅਰਥ ਇਹ ਵੀ ਨੇ ਕਿ ਜੇ ਕਿਸੇ ਨੂੰ ਪਰਮਾਤਮਾ ਤਾਕਤ ਦੇ ਤੇ ਸਿਮਰਨ ਵਾਲੀ ਰੂਹ ਹੋਵੇ, ਉਹ ਕਦੀ ਨਹੀਂ ਕਹਿੰਦਾ ਤਾਕਤ ਮੇਰੀ, ਉਹ ਤਾਕਤ ਲੈ ਕੇ ਵੀ ਰੱਬ ਦੀ ਤਾਕਤ ਗਾਉਂਦਾ, ਕਹਿੰਦਾ ਮੇਰੀ ਨਹੀਂ ਇਹ ਤੇਰੀ ਹੈ। ਜਿਹਨੂੰ ਆਪ ਭੰਗਾਣੀ ਦੇ ਯੁੱਧ 'ਚ ਸੁਣਦੇ ਹੋ, ਭਾਈ ਜੀਤ ਮੇਰੀ ਕਿਰਪਾ ਕਾਲ ਕੇਰੀ, ਤਾਕਤ ਤੇਰੀ ਹੈ। ਗਾਵੈ ਕੋ ਤਾਣ ਹੋਵੈ ਕਿਸੈ ਤਾਣ, ਗਾਵੈ ਕੋ ਦਾਤ ਜਾਣੈ ਨੀਸਾਣ, ਕਿਸੇ ਨੂੰ ਦਾਤ ਮਿਲਦੀ ਉਹ ਫਿਰ ਦਾਤ ਨੂੰ ਕੀ ਸੋਚਦਾ, ਉਹ ਕਹਿੰਦਾ ਰੱਬ ਦੀ ਨਿਸ਼ਾਨੀ ਆ ਗਈ ਮੇਰੇ ਘਰ। ਸੰਤਾਨ ਹੋਵੇ, ਫਿਰ ਬੇਨਤੀ ਸੁਣਿਓ, ਕੋਈ ਚੀਜ਼ ਦੁਨੀਆਂ ਦੀ ਮਿਲੇ, ਦੀਨ ਦੀ ਮਿਲੇ, ਦੋ ਗੱਲਾਂ ਨੇ। ਦੁਨੀਆਂ ਦੀ ਚੀਜ਼ ਕਹਿ ਰਿਹਾ ਪਦਾਰਥ ਨੇ, ਪੁੱਤਰ ਧੀਆਂ ਨੇ, ਪਦਵੀ ਹੈ, ਇਹ ਸ਼ੌਹਰਤ ਹੈ, ਸ਼ੋਭਾ ਹੈ, ਉਹਨੂੰ ਜਦੋਂ ਦਾਤ ਮਿਲਦੀ ਹੈ, ਸੱਚੀ ਇਵੇ ਉਹ ਦਾਤ ਰੱਬ ਦੀ ਨਿਸ਼ਾਨੀ ਜਾਣ ਕੇ ਉਹਨੂੰ ਗਾਉਂਦਾ ਹੈ, ਇਹ ਤੂੰ ਮੇਰੇ 'ਤੇ ਕਿਰਪਾ ਕੀਤੀ, ਮੈਨੂੰ ਆਪਣੀ ਬਖਸ਼ਿਸ਼ ਦੀ ਨਿਸ਼ਾਨੀ ਦਿੱਤੀ। ਗਾਵੈ ਕੋ ਦਾਤ ਜਾਣੈ ਨੀਸਾਣ, ਗਾਵੈ ਕੋ, ਕੋਈ ਗਾਉਂਦਾ ਹੈ ਤੇਰੀਆਂ ਚੰਗੀਆਂ ਵਡਿਆਈਆਂ ਨੂੰ। ਗਾਵੈ ਕੋ ਤਾਣ ਹੋਵੈ ਕਿਸੈ ਤਾਣ, ਗਾਵੈ ਕੋ ਦਾਤ ਜਾਣੈ ਨਿਸ਼ਾਨ, ਗਾਵੈ ਕੋ ਗੁਣ ਵਡਿਆਈਆਂ ਚਾਰ। ਚਾਰ ਦਾ ਲਫ਼ਜ਼ੀ ਅਰਥ ਗਿਣਤੀ ਵਾਲਾ ਨਹੀਂ ਜੀ, ਜਿਹੜੇ ਆਪ ਅਰਥ ਸਮਝਦੇ ਹੋ, ਕੜੀ ਬੜੀ ਵਾਰੀ ਇੱਥੇ ਕਥਾ ਹੋਈ ਜਪਜੀ ਸਾਹਿਬ ਦੀ, ਇੱਥੇ ਚਾਰ ਦਾ ਲਫ਼ਜ਼ੀ ਅਰਥ ਹੈ ਸੋਹਣਾ ਸੁੰਦਰ। ਉਂਝ ਚਾਰ ਗਿਣਤੀ ਵਿੱਚ ਵੀ ਗੁਰੂ ਗ੍ਰੰਥ ਸਾਹਿਬ 'ਚ ਆਇਆ ਜੀ, ਚਾਰ ਪੁਕਾਰੈ ਨਾ ਤੂੰ ਮਾਨੈ, ਉੱਥੇ ਚਾਰ ਵੇਦ ਦੀ ਗਿਣਤੀ ਹੈ। ਚਾਰ ਗਵਾਇਆ ਅਖੰਡ ਕਹਿ, ਚਾਰ ਗਵਾਇਆ ਸਮ, ਉੱਥੇ ਚਾਰ ਪੈਰਾਂ ਦੀ ਗਿਣਤੀ ਹੈ। ਮੈਂ ਫਿਰ ਬੇਨਤੀ ਕਰਾਂ, ਇੱਥੇ ਹੈ ਚਾਰ ਦਰ ਤੇ ਸੋਹਣੀਆਂ। ਗਾਵੈ ਕੋ ਗੁਣ ਵਡਿਆਈਆਂ ਚਾਰ, ਕੋਈ ਤੇਰੀਆਂ ਸੋਹਣੀਆਂ ਵਡਿਆਈਆਂ ਨੂੰ ਗਾ ਰਿਹਾ ਹੈ। ਵਡਿਆਈ ਤਾਂ ਹੁੰਦੀ ਸੋਹਣੀ ਹੈ, ਫਿਰ ਜਿਹੜੀ ਝਲਕ ਉਹਨੂੰ ਮਿਲਦੀ ਹੈ ਉਸ ਝਲਕ ਵਿੱਚ ਉਹ ਗਾਉਂਦਾ। ਜਿਵੇਂ ਅਸੀਂ ਸੋਹਣੀ ਵਡਿਆਈਆਂ ਆਪਾਂ ਕਰਦੇ ਹਾਂ, ਤੂੰ ਠਾਕਰੋ ਬੈਰਾਗਰੋ, ਮੈਂ ਜੇਹੀ ਘਣ ਚੇੜੀ ਰਾਮ, ਤੂੰ ਸਾਗਰੋ ਰਤਨਾਗਰੋ, ਹਉ ਸਾਰ ਨਾ ਜਾਣਾ ਤੇਰੀ ਰਾਮ, ਇਹ ਸੋਹਣੀ ਵਡਿਆਈ ਨਹੀਂ। ਤੇਰੇ ਬੰਕੇ ਲੋਇਣ ਦੰਤ ਰਸਾਲਾ, ਤੇਰੀਆਂ ਅੱਖਾਂ ਬੜੀਆਂ ਸੋਹਣੀਆਂ ਨੇ, ਤੇਰੇ ਦੰਦ ਬੜੇ। ਵੇਖੋ ਇਹ ਸਾਰੇ ਬਚਨ ਗੁਰੂ ਨਾਨਕ ਸਾਹਿਬ ਦੇ, ਤੇਰੇ ਬੰਕੇ ਲੋਇਣ ਦੰਤ ਰਸਾਲਾ, ਸੋਹਣੇ ਨੱਕ ਜਿਨ ਲੰਬੜੇ ਬਾਲਾ, ਇਹ ਵਡਿਆਈ ਹੈ ਨਾ ਜੀ ਉਹਦੀ। ਆਪੇ ਰਸੀਆ ਆਪ ਰਸ, ਆਪੇ ਰਾਵਣ ਹਾਰ, ਇਹ ਉਸਦੀ ਵਡਿਆਈ ਹੈ, ਸੋਹਣੀਆਂ ਵਡਿਆਈਆਂ। ਗਾਵੈ ਕੋ ਤਾਣ ਹੋਵੈ ਕਿਸੈ ਤਾਣ, ਗਾਵੈ ਕੋ ਦਾਤ ਜਾਣੈ ਨਿਸ਼ਾਨ, ਗਾਵੈ ਕੋ ਗੁੰਡ ਵਡਿਆਈਆਂ ਚਾਰ, ਗਾਵੈ ਕੋ ਵਿਦਿਆ ਵਿਖਮ। ਵਿਖਮ ਦਾ ਅਰਥ ਬੜੀ ਮੁਸ਼ਕਲ, ਜਿਹੜੀ ਵਿਦਿਆ ਪੜ੍ਹੀ ਨਹੀਂ ਜਾ ਸਕਦੀ, ਗੂੜ ਤੋਂ ਗੂੜ ਗ੍ਰੰਥ, ਔਖੀ ਤੋਂ ਔਖੀ ਵਿਦਿਆ ਕੋਈ ਪੜ੍ਹ ਰਿਹਾ ਅਤੇ ਵਿਦਿਆ ਪੜ੍ਹ ਕੇ ਉਹਦੀ ਸਿਫਤ ਕਰ ਰਿਹਾ। ਮੈਂ ਇਹਨੂੰ ਇੰਝ ਕਰਾਂ ਜੀ, ਜੇ ਇਹ ਪੁਰਾਣੇ ਵਿਦਵਾਨਾਂ ਗੁਰਮੁਖਾਂ ਕੀਤੇ ਜੀ, ਸੰਸਕ੍ਰਿਤ ਦੇ ਗ੍ਰੰਥ, ਵੇਦ ਔਖੇ ਗ੍ਰੰਥ, ਅਤੇ ਮੈਂ ਕਹਿੰਦਾ ਜੇ ਅੱਜ ਆਪ ਜੀ ਪੜ੍ਹਦੇ ਹੋ ਵਿੱਦਿਆ, ਕਿੰਨੀ ਟੈਕਨੋਲੋਜੀ, ਕਿੰਨਾ ਕਿੰਨਾ ਦਿਨ ਰਾਤ ਬੱਚੇ ਮਿਹਨਤ ਕਰਦੇ ਆ, ਅਤੇ ਜੇ ਉਸ ਵਿੱਦਿਆ ਵਿੱਚ ਵੀ ਰੁਤਬਾ ਹਾਸਲ ਕਰਕੇ ਉਹਦੀ ਸਿਫਤ ਕਰਨ ਦਾਤਾ, ਇਹ ਵਿਖਮ ਪੜ੍ਹਾਈ ਵੀ ਤੇਰੀ ਕਿਰਪਾ ਨਾਲ ਹੋਈ ਹੈ, ਇਹ ਵੀ ਤੇਰੀ ਦਾਤ ਹੈ। ਮੈਂ ਫਿਰ ਬੇਨਤੀ ਕਰਾਂ, ਅਰਥ ਹੈ ਗਾਵੈ ਕੋ ਵਿੱਦਿਆ ਵਿਖਮ ਵਿਚਾਰ, ਕੋਈ ਗਾ ਰਿਹਾ ਗਾਵੈ ਕੋ ਸਾਜ ਕਰੇ ਤਨ ਖੇਹ, ਖੱਖੇ ਲਾਂ ਹਾ ਹਾ ਖੇਹ, ਕੋਈ ਇਸ ਕਰਕੇ ਗਾ ਰਿਹਾ, ਆਹ ਦੇਖੋ ਪਹਿਲਾਂ ਵਜੂਦ ਨਹੀਂ ਸੀ ਘਰ 'ਚ, ਉਹ ਵਜੂਦ ਨਹੀਂ ਸੀ, ਮਾਂ ਬਾਪ ਸਨ, ਇਕੱਲੇ ਸਨ, ਪਰ ਰੱਬ ਨੇ ਜੀ ਇੱਕ ਤਨ ਸਾਜ ਦਿੱਤਾ ਅਤੇ ਸਾਜਿਆ ਪਾਣੀ ਅਤੇ ਮਿੱਟੀ ਵਿੱਚੋਂ, ਪਾਣੀ ਮੈਲਾ ਮਾਟੀ ਗੋਰੀ, ਇਸ ਮਾਟੀ ਕੀ ਪੁੱਤਰੀ ਜੋਰੀ, ਇਸ ਪਾਣੀ 'ਤੇ ਜਿੰਤੂ ਘਰਿਆ, ਉਹ ਇਸ ਕਰਕੇ ਗਾ ਰਹੇ ਨੇ ਪਰਮਾਤਮਾ ਤੁਸੀਂ ਸਾਜ ਦਿੱਤਾ ਅਤੇ ਬਰੀਕ ਤੋਂ ਬਰੀਕ ਸੱਚ ਇਵੇ ਪਤਲੀ ਤੋਂ ਪਤਲੀ ਨਾੜ ਜਿਹੜੀ ਏ ਇਹਦੀ ਇੱਕ ਇੱਕ ਨਸ ਵਿੱਚ ਤੂੰ ਖੂਨ ਪਹੁੰਚਾ ਦਿੱਤਾ। ਸਾਜਣ ਵਾਲਿਆ ਤੈਨੂੰ ਨਮਸਕਾਰ ਹੈ, 6 ਲੱਖ ਗੈਲਨ ਤਾਂ ਸਾਲ ਵਿੱਚ ਇਹਦੀ ਕਿਡਨੀ ਖੂਨ ਸਾਫ਼ ਕਰਦੀ ਪਈ ਹੈ। ਸਾਜਣ ਵਾਲਾ ਤੂੰ ਵੇ ਨਾ, ਕਿੰਨਾ ਹਾਰਟ ਪੰਪ ਕਰ ਰਿਹਾ, ਕਿੰਨੇ ਸਾਜਿਆ, ਕੌਣ ਮਸ਼ੀਨ ਨੂੰ ਚਲਾ ਰਿਹਾ। ਮੇਰੀ ਫਿਰ ਬੇਨਤੀ, ਆਪਾਂ ਕਹਾਂ ਉਂਝ ਬਾਣੀ 'ਚ ਰਾਤੀ ਮੈਂ ਕਿਹਾ 3.5 ਦੇਰੀ ਚੱਲੈ ਪਾਣੀ ਅੰਨ, ਪਰ ਉਸ ਅੰਨ ਪਾਣੀ ਵਿੱਚ ਐਨਰਜੀ ਕਿੰਨੇ ਰੱਖੀ ਹੈ। ਫਿਰ ਸੁਣਿਓ, ਮੇਰੀ ਸਿੱਧੀ ਜੀ ਗੱਲ ਹੈ, ਕਣਕ ਮਸ਼ੀਨ 'ਚ ਪਾਓ, ਖੂਨ ਤੇ ਮਿੱਝ ਦੇ ਤਿਪਕੇ ਬਣਦੇ ਦੇਖਿਆ ਉਹਦੇ 'ਚੋਂ? ਨਹੀਂ ਬਣਦੇ ਨਾ, ਆਹ ਮਸ਼ੀਨ ਹੈ। ਇਸ ਤਰ੍ਹਾਂ ਸਾਜੀ ਇਹਦੇ ਵਿੱਚ ਭੋਜਨ ਪਾਇਆ ਜਾਂਦਾ ਹੈ, ਉਹ ਆਪਣੇ ਆਪ ਹੀ ਸਾਰੀਆਂ ਚੀਜ਼ਾਂ ਬਣਾਈ ਜਾਂਦਾ, ਜਿੰਨੀ ਬਾਡੀ ਨੂੰ ਲੋੜ ਹੈ, ਜਿੱਥੇ ਜਿੱਥੇ ਲੋੜ ਹੈ ਉੱਥੇ ਪਹੁੰਚਾਈ ਜਾਂਦਾ। ਗੁਰੂ ਜੀ ਕਹਿੰਦੇ ਕੁਝ ਇਸ ਕਰਕੇ ਗਾਉਂਦੇ ਨੇ, ਵਾਹ ਓਏ ਸਾਜਣ ਵਾਲਿਆ, ਤੇਰੇ ਵਰਗਾ ਕਾਰੀਗਰ ਦੁਨੀਆ 'ਚ ਕੋਈ ਨਹੀਂ। ਅਗਲੇ ਕਹਿੰਦੇ ਕੋਈ ਇਸ ਕਰਕੇ ਗਾ ਰਹੇ ਨੇ, ਚੰਗਾ ਭਲਾ ਸਾਜਿਆ, ਗੱਲਾਂ ਕਰਦਾ ਗਿਆ, ਕੱਲ੍ਹ ਨੂੰ ਆਪਾਂ ਮਿਲਾਂਗੇ, ਅਗਲੇ ਸਾਲ ਆਹ ਕਰਾਂਗੇ, ਸ਼ਾਮ ਨੂੰ ਆਹ ਕਰਾਂਗੇ। ਇੱਕੋ ਦਮ ਖਬਰ ਆਉਂਦੀ ਹੈ ਕਿ ਉਹ ਚੜ੍ਹਾਈ ਕਰ ਗਿਆ ਹੈ, ਵਾਹ ਦਾਤਿਆ। ਉਹਨੇ ਕੀ ਸੋਚਿਆ, ਤੁਸੀਂ ਕੀ ਕਰਦਾ? ਗਾਵੇ ਕੋ ਸਾਜ ਕਰੇ ਤਨ ਖੇ, ਕਰੇ ਸ਼ਬਦ ਦੋਨੋਂ ਪਾਸੇ ਲੱਗ ਜਾਏਗਾ, ਦਿਲ ਹੀ ਦੀਪਤ ਬਣੇਗਾ। ਸਾਜ ਕਰੇ, ਕਰੇ ਤਨ ਖੇ, ਜਿਹੜੇ ਪਾਠ ਗੁਰਮੁਖ ਕਰਦੇ ਨੂੰ ਪਤਾ ਹੈ ਕੁਝ ਸ਼ਬਦ ਐਸੇ ਨੇ ਜਿਹੜੇ ਦੋਵਾਂ ਪਾਸੇ ਲੱਗਦੇ ਹੁੰਦੇ ਆ। ਗਾਵੇ ਕੋ ਸਾਜ ਕਰੇ ਤਨ ਖੇ, ਅੱਗੇ ਗੁਰੂ ਜੀ ਕਹਿੰਦੇ ਨੇ ਗਾਵੇ ਕੋ ਜੀ, ਜਿੰਦ ਲੈ ਲਈ ਉਹਦੇ ਚੋਂ, ਚੰਗਾ ਭਲਾ ਸਰੀਰ ਉਹਦੇ ਵਿੱਚੋਂ ਜੀ ਲੈ, ਦਾ ਅਰਥ ਇੱਥੇ ਜੀ ਉਹ ਸਤਿਕਾਰ ਵਾਲਾ ਜੀ ਨਹੀਂ, ਜੀ ਦਾ ਅਰਥ ਜੀਵ ਆਤਮਾ। ਗਾਵੇ ਕੋ ਸਾਜ ਕਰੇ ਤਨ ਖੇ, ਗਾਵੇ ਕੋ ਜੀ ਲੈ ਫਿਰ ਦੇਹ, ਯਾਦ ਰੱਖਿਓ ਇੱਥੇ ਦੇਹ ਪਾਠ ਨਹੀਂ, ਦੇਹ, ਦੇਹ ਦਾ ਅਰਥ ਬੋਡੀ, ਕਾਇਆ, ਇੱਥੇ ਅਰਥ ਦੇਣਾ ਨਹੀਂ ਕਰਨਾ। ਪਹਿਲਾਂ ਸੀ ਦੇਹ ਹੀ ਸਾਜੀ, ਸਾਜ ਕੇ ਖੇ ਕਰ ਦਿੱਤੀ, ਜਿਹੜੀ ਖੇ ਹੋਈ। ਕਿਸੇ ਵੀ ਵਿਦਵਾਨ ਦੇ ਤੁਸੀਂ ਅਰਥ ਪੜਿਓ ਗੁਰਮੁਖੋ, ਅਰਥ ਸਭ ਨੇ ਇੱਕ ਮਤ ਕੀਤੇ ਆ ਕਿ ਉਹ ਸਰੀਰ ਸਾਜਿਆ, ਉਹ ਮਿੱਟੀ ਜਦੋਂ ਹੋਇਆ ਉਹਦੇ ਵਿੱਚੋਂ ਜੀ ਲੈ ਲਿਆ, ਉਸ ਜੀਵ ਨੂੰ ਨਵਾਂ ਚੋਲਾ ਪਰਮਾਤਮਾ ਨੇ ਦੇ ਦਿੱਤਾ। ਕਿੱਥੇ ਦਿੱਤਾ? ਉਹਦੀਆਂ ਆਪੇ ਜਾਣੇ। ਗਾਵੇ ਕੋ ਸਾਜ ਕਰੇ ਤਨਖੇ, ਗਾਵੇ ਕੋ ਜੀ ਲੈ ਫਿਰ ਦੇ। ਫਿਰ ਕੋਈ ਇਸ ਕਰਕੇ ਗਾਉਂਦਾ, ਗਾਵੇ ਕੋ ਜਾਪੈ ਦਿਸੈ ਦੂਰ। ਇਹ ਸਿਫਤਾਂ ਨੇ, ਮੈਂ ਤਾਂ ਕਹਿ ਰਿਹਾ, ਇਹ ਵੀ ਸਿਫਤ ਦਾ ਹਿੱਸਾ ਹੈ। ਗਾਵੇ ਕੋ ਵੇਖੈ ਹਾਦਰਾ ਹਦੂਰ, ਬਹੁਤ ਦੂਰ ਹੈ ਇਸ ਕਰਕੇ ਗਾ ਰਿਹਾ। ਕੋਈ ਕਹਿੰਦਾ ਬਿਲਕੁਲ ਹਾਜ਼ਰ ਨਾਜ਼ਰ ਹੈ, ਇਸ ਕਰਕੇ ਗਾ ਰਿਹਾ। ਗਾਵੇ ਕੋ ਜਾਪੈ ਦਿਸੈ ਦੂਰ, ਗਾਵੇ ਕੋ ਵੇਖੈ ਹਾਦਰਾ ਦੂਰ, ਕਥਨਾ ਕਥੀ ਨਾ ਆਵੇ ਤੋਟ। ਫਿਰ ਬੇਨਤੀ, ਕਥਨ ਕਰਦਿਆਂ ਕਰਦਿਆਂ ਤੋਟਾ ਨਹੀਂ ਆ ਰਿਹਾ। ਇਹਦਾ ਮਤਲਬ ਇਹ ਵੇ ਕਿ ਜਿੰਨਾ ਮਰਜ਼ੀ ਕਥਨ ਕਰ ਲਿਆ, ਹਕੀਕਤ ਇਹ ਵੇ ਕਿ ਕਥਨ ਕਰਨ ਵਾਲੇ ਸ਼ਬਦ ਮੁੱਕੇ ਹੀ ਨਹੀਂ। ਜਿੰਨਾ ਮਰਜ਼ੀ ਕਰੀ ਜੋ ਤੋਟਾ ਨਹੀਂ ਆਉਂਦਾ ਤੇ ਉਹਦਾ ਅੰਤ ਵੀ ਨਹੀਂ ਆਉਂਦਾ। ਕਥਨਾ ਕਥੀ ਨਾ ਆਵੇ ਤੋਟ, ਕਥ ਕਥ ਕਥੀ ਕੋਟੀ ਕੋਟ ਕੋਟ। ਮਹਾਰਾਜ ਕਹਿੰਦੇ ਇੱਕ ਨਹੀਂ, ਉਹਨੂੰ ਕਥਨ ਵਾਲੇ ਕਰੋੜਾਂ ਏ, ਪਤਾ ਨਹੀਂ ਕਿੰਨੇ ਕੁ ਕਥ ਕੇ ਚਲੇ ਗਏ। ਕਥ ਕਥ ਕਥੀ ਕੋਟੀ ਕੋਟ ਕੋਟ। ਮਹਾਰਾਜ ਕਹਿੰਦੇ ਉਹਨੂੰ ਕੋਈ ਮੁਕੰਮਲ ਕਥ ਨਹੀਂ ਸਕਿਆ, ਉਹ ਅੱਜ ਵੀ ਅਕਥ ਹੈ। ਇਸੀ ਜਪਜੀ ਸਾਹਿਬ 'ਚ ਵੈਸੇ ਤਾਂ ਗੁਰੂ ਸਾਹਿਬ ਨੇ ਨਾ ਜੀ, ਟਿਕ ਕੇ ਜਪਜੀ ਸਾਹਿਬ ਦਾ ਪਾਠ ਕਰੋ, ਜਪਜੀ ਸਾਹਿਬ ਖਾਈ ਸਾਰੀ ਰੱਬ ਦੀ ਸਿਫਤ। ਸੱਚੀ ਬੇਨਤੀ ਬੇਨਤ ਕਿਆ ਹੈ। ਹੁਣ ਜਦੋਂ ਆਪ ਜੀ ਇਹ ਪਾਠ ਕਰਦੇ ਹੋ, ਅੰਤ ਨਾ ਸਿਫਤੀ ਕਹਿਣ, ਨਾ ਅੰਤ, ਅੰਤ ਨਾ ਕਰਨ ਹੈ ਦੇਣ, ਨਾ ਅੰਤ, ਅੰਤ ਨਾ ਵੇਖਣ ਸੁਣ, ਨਾ ਅੰਤ, ਅੰਤ ਨਾ ਜਾਪੈ ਕਿਆ ਮਨ ਮੰਤ, ਅੰਤ ਨਾ ਜਾਪੈ ਕੀਤਾ ਆਕਾਰ, ਅੰਤ ਨਾ ਜਾਪੈ ਪਾਰਾ ਵਾਰ, ਅੰਤ ਕਾਰਨ ਕੇਤੀ ਬਿਲ ਲਾਹੇ, ਤਾਂ ਕਿ ਅੰਤ ਨਾ। ਇਹ ਕੀ ਬੇਨਤੀ ਹੈ ਨਾ ਜੀ, ਕਿੰਨੇ ਤਰਲੇ ਲੈ, ਉਹਦਾ ਅੰਤ ਨਹੀਂ ਪਾਇਆ ਜਾ ਸਕਦਾ। ਇਸੇ ਕਰਕੇ ਗੁਰੂ ਜੀ ਨੇ ਅਮੁੱਲ ਵਾਲੀ ਪੌੜੀ ਇਹਦੇ ਨਾਲ ਸਮਾਪਤ ਕੀਤੀ। ਸਾਹਿਬ ਨੇ ਕਿਹਾ ਕਿ ਕੇਤੇ ਆਖੇ ਆਖਣ ਪਾਹੇ, ਕੇਤੇ ਕਹਿ ਕਹਿ ਉੱਠ ਉੱਠ ਜਾਹੇ, ਏਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੈ, ਕਈ ਕੇ ਜੇਵੜ ਭਾਵੈ ਤੇਵੜ ਹੋਏ, ਨਾਨਕ ਜਾਣੈ ਸਾਚਾ ਸੋਏ। ਮੈਂ ਸਿਰਫ ਬੇਨਤੀ ਅੱਜ ਇੰਨੀ ਕੁ ਕਰਨੀ ਹੈ, ਥੋੜ੍ਹਾ ਜਿਹਾ ਟਾਈਮ ਤੁਹਾਡਾ ਲੈਣਾ ਹੋਰ। ਉਸ ਨੂੰ ਬੇਅੰਤ ਕਹਿਣਾ ਵੀ ਹਉਮੈ ਮਰੇਗੀ, ਉਸ ਵਿੱਚ ਅਭੇਦ ਹੋਣਾ। ਵਿਚਾਰ ਮਾਲਾ ਇਹ ਗ੍ਰੰਥ ਹੈ ਵਿਦਾਂਤ ਦਾ, ਉਹਦੇ ਵਿੱਚ ਹੈ ਕਿ ਇੱਕ ਲੂਣ ਦੀ ਨਿੱਕੀ ਜੀ ਡਲੀ, ਉਹ ਸਮਝਾਉਣ ਲਈ ਉਹਨਾਂ ਉਦਾਹਰਨ ਲਈ ਹੈ ਕਿ ਲੂਣ ਦੀ ਇੱਕ ਨਿੱਕੀ ਜੀ ਡਲੀ ਸਮੁੰਦਰ ਦੇ ਕਿਨਾਰੇ, ਜਾਂ ਕਹਿ ਲਓ ਲੂਣ ਦਾ ਪੁਤਲਾ, ਉਸਨੇ ਕਿਨਾਰੇ 'ਤੇ ਬੈਠ ਕੇ ਚਰਚਾ ਚੱਲ ਰਹੀ ਸੀ ਵਿਦਵਾਨਾਂ ਦੀ, ਸਮੁੰਦਰ ਕਿੰਨਾ ਗਹਿਰਾ ਹੈ, ਇਸ ਥਾਂ ਤੋਂ ਕਿੰਨਾ ਡੂੰਘਾ, ਇਸ ਥਾਂ ਤੋਂ ਕਿੰਨਾ ਡੂੰਘਾ, ਉਹ ਦੱਸ ਰਹੇ ਸਨ। ਕਹਿਣ ਲੱਗੇ ਲੂਣ ਦੀ ਪੁਤਲੀ ਹੱਸ ਪਈ, ਉਹਨੇ ਕਿਹਾ ਵੀ ਤੁਸੀਂ ਕਿਨਾਰੇ 'ਤੇ ਬੈਠੀ ਕਹਿ ਰਹੇ ਹੋ ਵੀ ਇੰਨਾ ਡੂੰਘਾ ਇੰਨਾ ਡੂੰਘਾ, ਉੱਥੋਂ ਤਾਂ ਗਏ ਤਾਂ ਨਹੀਂ ਨਾ। ਕਹਿਣ ਲੱਗੀ ਮੈਂ ਤੁਹਾਨੂੰ ਦੱਸਣੀ ਹੈ ਜਾ ਕੇ, ਕਿਉਂਕਿ ਮੈਂ ਇਹਦੇ ਵਿੱਚੋਂ ਬਣੀ ਹਾਂ। ਪੁਰਾਣੇ ਵਿਦਵਾਨ ਇਹ ਉਦਾਹਰਨਾਂ ਲੈਂਦੇ ਸਨ, ਚਾਲੀ ਪੁੱਤਰੀ ਲੂਣ ਕੀ ਥਾਂ ਸਿੰਧ ਕੀ ਲੈਣ, ਲੂਣ ਦੀ ਪੁਤਲੀ ਜੀ ਪੁਤਲਾ ਬਣਿਆ, ਸਮੁੰਦਰ ਦਾ ਥਾਂ ਪਾਣ ਚੱਲੀ, ਕਿਉਂਕਿ ਉਹ ਪੈਦਾਇਸ਼ ਉਹਦੀ ਉਹਦੇ 'ਚੋਂ ਹੋਈ ਹੈ। ਹੁਣ ਲੂਣ ਦੀ ਪੁਤਲੀ ਨਿਕਲੀ ਸਮੁੰਦਰ 'ਚੋਂ, ਇਹ ਥਾਂ ਪਾਲੂਗੀ? ਕਿਨਾਰੇ 'ਤੇ ਬੈਠੇ ਇੰਤਜ਼ਾਰ ਕਰ ਰਿਹਾ ਕਿ ਵਾਪਿਸ ਆ ਕੇ ਦੱਸੇਗੀ ਕਿੰਨਾ ਗਹਿਰਾ ਕਿੰਨਾ ਗਹਿਰਾ। ਉਹ ਇੱਕੋ ਦਮ ਲਹਿਰਾਂ ਦੇ ਵਿੱਚ ਟੁੱਬੀ ਵੱਜੀ ਜਾਂ ਲਹਿਰਾਂ 'ਚ ਅਲੋਪ ਹੋਈ। ਲਹਿਰਾਂ ਤਾਂ ਬਰੀਆਂ ਉੱਠੀਆਂ ਪਰ ਉਹ ਵਾਪਸ ਆਪ ਨਹੀਂ ਆਈ। ਉਹ ਵਿਦਾਨ ਦਾ ਆਚਾਰਿਆ ਕਹਿੰਦਾ ਹੈ ਕਿ ਲੋਕ ਉਤਾਵਲੇ ਹੋ ਗਏ ਵੀ ਕਹਿ ਕੇ ਗਈ ਮੈਂ ਦੱਸਣੀ ਆ ਲੂਣ ਦੀ ਡਲੀ ਵੀ ਕਿੰਨਾ ਗਹਿਰਾ ਸਮੁੰਦਰ ਹੈ। ਅਤੇ ਕਹਿੰਦੇ ਕਈ ਦਿਨ ਬੀਤਣ ਤੋਂ ਬਾਅਦ ਜਦੋਂ ਪੁੱਛਦੇ ਨੇ ਉਹ ਆਵਾਜ਼ਾਂ ਮਾਰਦੇ ਨੇ ਕਿ ਸਾਨੂੰ ਬੋਲ ਕਿਤੇ ਹੈ ਤੂੰ ਕਿ ਇਹ ਕਿੰਨਾ ਗਹਿਰਾ ਸਮੁੰਦਰ। ਕਹਿੰਦੇ ਨੇ ਪਾਣੀ ਦੀ ਲਹਿਰ ਵਿੱਚੋਂ ਆਵਾਜ਼ ਆਈ, ਯਾਦ ਰੱਖਿਓ ਕੋਈ ਨਹੀਂ ਬੋਲ ਕੇ ਦੱਸ ਸਕਦਾ, ਮੈਂ ਜਦੋਂ ਥਾਂ ਲੈਣ ਗਈ ਮੈਂ ਤਾਂ ਥੋੜ੍ਹੀ ਜਾ ਕੇ ਖੁਰਕੇ ਦਾ ਰੂਪ ਹੀ ਹੋ ਗਈ ਹਾਂ, ਕਿਉਂਕਿ ਉਹ 'ਚੋਂ ਨਿਕਲੀ ਹੈ ਨਾ, ਮੈਂ ਨਿਕਲੀ ਸਮੁੰਦਰ 'ਚੋਂ ਨਿਕਲਿਆ ਲੂਣ। ਸਮੁੰਦਰ ਦਾ ਅੰਤ ਪਾ ਸਕਦੇ ਜੀ? ਉਹ ਚੱਲੇ ਤਾਂ ਸਹੀ, ਲੂਣ ਦਾ ਥੋੜ੍ਹਾ ਜਿਹਾ ਟੁਕੜਾ ਸਮੁੰਦਰ 'ਚ ਡਿੱਬੇ ਅਤੇ ਸਮੁੰਦਰ ਦੀਆਂ ਪਾਣੀ ਦੀਆਂ ਲਹਿਰਾਂ ਉਹਨੂੰ ਘੋਲ ਕੇ ਆਪਣੇ ਵਿੱਚ ਮਿਲਾ ਲੈਂਦੀਆਂ ਨੇ। ਇਹ ਜੀਵ ਆਤਮਾ ਪਰਮਾਤਮਾ ਦੀ ਅੰਸੀ ਗੁਰਮੁਖੋ, ਇਹ ਸਿਮਰਨ ਵਾਲੇ ਪਾਸੇ ਚੱਲੇ ਤਾਂ ਸਹੀ, ਇਹਨੇ ਅੰਤ ਕਿੱਥੇ ਪਾ ਸਕਣਾ, ਉਹ ਘੁਲ ਕੇ ਉਹਦੇ ਵਿੱਚ ਹੀ ਮਿਲ ਜਾਣਾ ਹੈ, ਉਹ ਬੇਨਤੀ ਫਿਰ ਰਹੇਗਾ। ਇਸੇ ਕਰਕੇ ਗੁਰੂ ਜੀ ਨੇ ਸੋਦਰ ਦੇ ਪਾਠ ਵਿੱਚ ਕਿਹਾ, ਸੁਣ ਵੱਡਾ ਆਖੈ ਸਭ ਕੋਏ, ਕੇਵਡ ਵੱਡਾ ਡੇਠਾ ਹੋਏ, ਕੀਮਤ ਪਾਏ ਨਾ ਕਿਹਾ ਜਾਏ। ਅਤੇ ਫਿਰ ਕਿਉਂ ਕਹਿੰਦੇ ਨੇ ਜੀ? ਕਹਿਣ ਲੱਗੇ ਇਸ ਕਰਕੇ, ਕਹਿੰਦੇ ਕਹਿਣਾ ਵਾਲੇ ਤੇਰੇ ਰਹੇ ਸਮਾਏ, ਜਿਹੜੇ ਤੁਹਾਨੂੰ ਕਹਿਣ ਤੁਰੇ ਉਹ ਤੇਰੇ ਵਿੱਚ ਸਮਾ ਗਏ। ਇਸ ਤੋਂ ਅਗਲੀ ਹੋਰ ਬੇਨਤੀ, ਗੁਰੂ ਨਾਨਕ ਸਾਹਿਬ ਜੀ ਦਾ ਇੱਕ ਸ਼ਬਦ ਹੈ ਸ੍ਰੀ ਰਾਗ ਦੇ ਵਿੱਚ, ਮੇਰਾ ਖਿਆਲ ਆਪ ਨੂੰ ਸ਼ਬਦ ਚੇਤੇ ਹੋਣਾ। ਇਸ ਵਿੱਚ ਸਤਿਗੁਰੂ ਨੇ ਚਾਰ ਤਰ੍ਹਾਂ ਦੀ ਸਾਧਨਾ ਕਰਨ ਵਾਲਿਆਂ ਦਾ ਜ਼ਿਕਰ ਕੀਤਾ। ਮੈਂ ਫਿਰ ਆਪ ਨੂੰ ਬੇਨਤੀ ਕਰਾਂ, ਬੰਦਾ ਅਤਾਵਲਾ ਜਿਹਾ ਹੋ ਜਾਂਦਾ ਜੇ ਅੰਤ ਨਹੀਂ ਪਾ ਸਕਣਾ, ਜੇ ਖਏ ਨਹੀਂ ਫਿਰ ਕਿਉਂ ਜੀ? ਹਾਲਾਂਕਿ ਰੋਜ਼ ਜਾਪ ਸਾਹਿਬ ਦਾ ਪਹਿਲਾ ਸ਼ੰਤੀ ਇਹ ਵੇ, ਚੱਕਰ ਚੇਨ ਅਰਬਣ ਜ਼ਾਤ ਅਰਪਾਤ ਨੈਣ ਜੇ ਰੂਪ ਰੰਗ ਅਰੇਕ ਪੇਕੋ ਕਹਿ ਨਾ ਸਕਤ ਕੇ, ਅਚਲ ਮੂਰਤ ਅਨੁਭਵ ਪ੍ਰਕਾਸ਼ ਅਮਤੋਜ ਕਹੀਜੈ, ਕੋਟ ਇੰਦਰ ਇੰਦਰਾਣ ਸ਼ਾਹ ਸ਼ਹਾਨ ਗਣੀਜੈ, ਤ੍ਰਿਪਵਨ ਮਿਗੀ ਸੁਰ ਨਰ ਅਸੁਰ ਨੇਤ ਨੇਤ ਬਣ ਤ੍ਰਿਣ ਕਹਿਤ। ਹੁਣ ਦੇਖੋ ਇਹ ਇਹ ਪਹਿਲਾ ਜਿਹੜਾ ਸ਼ੰਤ ਹੈ ਨਾ, ਇਹਦੇ ਵਿੱਚ ਇਹੀ ਦੱਸਿਆ, ਉਹ ਬੇਅੰਤ ਜੇ ਥੋੜ੍ਹਾ ਜਿਹੇ ਥੋੜ੍ਹੇ ਜਿਹੇ ਦੇ ਅਰਥ ਆਪਾਂ ਕਰ ਲੈਂਦੇ ਹਾਂ ਕਿਉਂਕਿ ਤਾਜ਼ਗੀ ਰਹੇਗੀ ਅਰਥਾਂ ਦੀ। ਅਤੇ ਮੈਂ ਹਿਸਾਬ ਕਿਤਾਬ ਲਾਇਆ ਵੀ ਜਦੋਂ ਕਈ ਵਾਰੀ ਘਰ ਬੈਠੇ ਹੋਏ ਬਹਿਣ ਤਾਂ ਕਹਿੰਦੇ ਹਾਂ ਘਰ ਬਹਿ ਜਾਈਏ, ਕਿੱਥੇ ਬੈਠਾ ਜਾਣਾ, ਪਰ ਜੇ ਸ਼ਬਦ ਰਿਪੀਟ ਨਾ ਕਰੀਏ ਤੁਕਾਂ ਭੁੱਲਣ ਲੱਗ ਪੈਂਦੀਆਂ, ਬੋਲਦੇ ਰਹੀਏ ਤਾਂ ਸਾਂਝ ਤਾਂ ਹੀ ਪੈਂਦੀ ਹੈ। ਹੁਣ ਸ਼ਬਦ ਹੈ ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਾਹਿਨ ਜੈ, ਜਿਵੇਂ ਸਾਡੇ ਨਿਸ਼ਾਨ ਨੇ ਪਰਮਾਤਮਾ ਦਾ ਕੋਈ ਨਿਸ਼ਾਨ ਨਹੀਂ, ਆ ਸਾਡੇ ਚੱਕਰ ਨੇ ਨਾ ਜੀ, ਕਈ ਇਹਦੇ ਖੱਟ ਚੱਕਰ ਅਰਥ ਕਰਦੇ ਆ ਵਿਦਾਂਤ ਵਾਲੇ, ਆ ਸਾਡੀਆਂ ਹੱਥਾਂ 'ਤੇ ਨਿਸ਼ਾਨ ਨੇ ਨਾ, ਫਿੰਗਰ ਪ੍ਰਿੰਟ ਨੇ ਜਿਹੜੇ, ਰੱਬ ਦਾ ਕੋਈ ਨਿਸ਼ਾਨ ਨਹੀਂ। ਚੱਕਰ ਚਿਹਨ ਉਹਦਾ ਕੋਈ ਚਿਹਨ ਨਹੀਂ, ਕੋਈ ਚੱਕਰ ਨਹੀਂ, ਉਹਦਾ ਵਰਨ ਵੀ ਕੋਈ ਨਹੀਂ, ਉਹਦਾ ਰੰਗ ਕੋਈ ਨਹੀਂ ਜੀ, ਉਹ ਕਾਲਾ ਪੀਲਾ ਨੀਲਾ ਕੁਛ ਵੀ ਨਹੀਂ, ਇਹ ਨਿਰਗੁਣ ਦੀ ਗੱਲ ਚੱਲ ਰਹੀ। ਚੱਕਰ ਚਿਹਨ ਅਰ ਵਰਨ ਜਾਤ, ਉਹਦੀ ਜਾਤ ਕੋਈ ਨਹੀਂ, ਪਾਤ ਦਾ ਅਰਥ ਹੈ ਗੋਤ ਕੋਈ ਨਹੀਂ, ਜਾਤ ਵੀ ਕੋਈ ਨਹੀਂ ਅਤੇ ਗੋਤ ਵੀ ਕੋਈ ਨਹੀਂ ਉਹਦੀ। ਜੇ ਕਹਿੰਦੇ ਜੀ ਫਲਾਣੇ ਦੀ ਆਹ ਫਲਾਣੀ ਜਾਤ ਵਿੱਚੋਂ ਨੇ ਅਤੇ ਆਹ ਇਹਨਾਂ ਦੀ ਗੋਤ ਹੈ, ਰੱਬ ਦੀ ਕਿਹੜੀ ਜਾਤ, ਨਾ ਤਾਤਾ ਹੈ ਨਾ ਮਾਤਾ ਹੈ ਨਾ ਜਾਤਾ ਹੈ ਨਾ ਪਾਤਾ ਹੈ, ਨਿਰਸਾਕੰ ਸ਼ਰੀਕ ਉਹਦਾ ਅਤੇ ਸ਼ਰੀਕ ਵੀ ਕੋਈ ਨਹੀਂ ਜੀ। ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹੀਂ ਜੇ, ਰੂਪ ਰੰਗ ਉਹਦਾ ਕੋਈ ਰੂਪ ਨਹੀਂ ਕੋਈ ਰੰਗ ਨਹੀਂ, ਉਹਦਾ ਕੋਈ ਰੂਪ ਰੰਗ ਅਰ ਰੇਖ ਭੇਖ, ਉਹ ਚਿੱਟੇ ਕੱਪੜੇ ਨੀਲੇ ਕੱਪੜੇ ਪੀਲੇ ਕੱਪੜੇ ਥੋੜ੍ਹਾ ਪਾਉਂਦਾ ਜੀ, ਉਹਦਾ ਤਾਂ ਕੋਈ ਭੇਖ ਵੀ ਕੋਈ ਨਹੀਂ। ਉਹ ਸੰਨਿਆਸੀਆਂ ਵਾਲੇ, ਉਹ ਵੈਸ਼ਨਵਾਂ ਵਾਲੇ ਖਿਮਾ ਕਰਿਓ, ਉਹ ਕਰਾਸ ਪਾ ਕੇ ਥੋੜ੍ਹਾ ਤੁਰਿਆ ਬੈਠਾ, ਇਹ ਚਿੰਨ੍ਹ ਤਾਂ ਸਾਡੇ ਨੇ ਨਾ ਜੀ। ਰੂਪ ਰੰਗ ਅਰ ਰੇਖ ਭੇਖੋ ਕਹਿ ਨਾ ਸਕਤ ਕੇ, ਪਰ ਬੰਦਾ ਕਹਿੰਦਾ ਵੀ ਜੇ ਉਹ ਰੂਪ ਵੀ ਨਹੀਂ ਚੱਕਰ ਵੀ ਨਹੀਂ ਚਿੰਨ੍ਹ ਵੀ ਨਹੀਂ ਫਿਰ ਹੈ ਥੋੜ੍ਹਾ, ਇਹ ਆਪਾਂ ਤਾਂ ਕਹਾਂਗੇ ਸੀ ਉਹਨੂੰ ਵੀ ਮੰਨਿਆ ਜਿਹੜਾ ਦਿਸਦਾ। ਨਹੀਂ ਪਿਆਰਿਓ, ਅਨ ਦਿਸਦਾ ਦਿਸਦੇ ਨਾਲੋਂ ਬਹੁਤ ਗੁਣਾ ਯਾਦ ਆ ਗਏ। ਆਪਣੇ ਮਨ ਵਾਲੀ ਝਾਤੀ ਮਾਰੀਏ। ਸਿਗਨ ਫਰਾਇਡ ਨੂੰ ਪੜ੍ਹਿਆ ਜਾਂਦਾ ਜੀ ਮਨੋਵਿਗਿਆਨ 'ਚੋਂ, ਤੇ ਬਹੁਤ ਅੱਗੇ ਨਿਕਲ ਗਿਆ ਨਾ ਮਨੋਵਿਗਿਆਨ। ਸਿਗਮਨ ਫਰਾਇਡ ਕਹਿੰਦਾ ਹੁੰਦਾ ਸੀ ਕਿ ਜਿੰਨਾ ਸਾਡਾ ਕੌਂਸ਼ੀਅਸ ਮਾਇੰਡ ਹੈ, ਇਹਦੂ ਕਈ ਗੁਣਾ ਜਿਹੜਾ ਸਭ ਕੌਂਸ਼ੀਅਸ ਮਾਇੰਡ ਕੋਲ ਤਾਕਤ ਹੈ। ਉਦਾਹਰਣ ਦਿੰਦਾ ਸੀ ਕਿ ਸਮੁੰਦਰ ਦੇ ਵਿੱਚ ਇੱਕ ਬਰਫ਼ ਦਾ ਟੁਕੜਾ, ਬਰਫ਼ ਦਾ ਤੋਦਾ ਤਰ ਰਿਹਾ, ਅਤੇ ਜੇ ਉਹ 10 ਫੁੱਟ ਉੱਚਾ ਹੈ ਤਾਂ ਮਤ ਸਮਝੋ ਸਿਰਫ 10 ਫੁੱਟ ਹੈ, ਉਹ 90 ਫੁੱਟ ਥੱਲੇ ਪਾਣੀ ਵਿੱਚ ਹੈ। ਇਸੇ ਤਰ੍ਹਾਂ ਗੁਰਮੁਖੋ ਯਾਦ ਰੱਖੀਏ। ਹੁਣ ਸਵਾਲ ਇਹ ਵੀ ਜੀ ਹੈ ਹੀ ਨਹੀਂ, ਚੱਕਰ ਚਿੰਨ ਅਰ ਵਰਣ ਜਾਤ ਅਰ ਪਾਤ ਨੈਣ ਜੇ ਰੂਪ ਰੰਗ ਅਰ ਰੇਖ ਭੇਵ ਕੋ ਕਹਿ ਨ ਸਕਤ ਕਹੀਂ। ਅੱਗੇ ਗੁਰੂ ਜੀ ਕਹਿਣ ਲੱਗੇ ਅਚਲ ਮੂਰਤ। ਇੱਥੇ ਕਿਹਾ ਕਿਤੇ ਇਹ ਨਾ ਸਮਝਿਓ ਨਹੀਂ, ਇੱਥੇ ਆ ਕੇ ਬੰਦਾ ਕਹਿੰਦਾ ਜੀ ਜੇ ਨਹੀਂ ਉਂਝ ਵੈਸੇ ਇਹ ਸਾਰੀ ਕਹਾਣੀ ਨਿਰਗੁਣ ਦੀ ਹੈ, ਸਰਗੁਣ ਅਸੀਂ ਇਸ ਕਰਕੇ ਮੰਨ। ਹੁਣ ਗੁਰੂ ਸਾਹਿਬ ਨੂੰ ਭਾਈ ਸਾਹਿਬ ਚੋਰ ਕਰ ਰਿਹਾ ਕੀ ਹੈ ਜੀ, ਨਿਰਗੁਣ ਵਿੱਚ ਤਾਂ ਕਿੰਨੇ ਬਿਆਨ ਕਰਨੇ, ਸਰਗੁਣ ਨੂੰ ਚੋਰ ਹੋ ਰਹੀ ਹੈ। ਪਰ ਜਿਹੜਾ ਜਿਹਦੀ ਚੋਰ ਹੋ ਰਹੀ ਹੈ, ਗੁਰੂ ਗ੍ਰੰਥ ਸਾਹਿਬ ਨੇ ਇਸ ਅੱਖਰਾਂ ਸ਼ਬਦਾਂ ਦੇ ਵਿੱਚ ਉਹ ਰੱਬੀ ਗਿਆਨ ਹੈ ਜਿਸ ਵਿੱਚ ਗਿਆਨ ਦਾ ਉਚਾਰਨ ਕਰਤਾ ਵੀ ਬੈਠਾ ਹੋਇਆ। ਗਿਆਨ ਹੈ ਉਸ ਗਿਆਨ ਵਿੱਚ, ਬਾਣੀ ਗੁਰੂ, ਗੁਰੂ ਹੈ ਬਾਣੀ, ਉਹ ਵਿੱਚ ਆਹ ਬੈਠਾ। ਪਰ ਇੱਥੇ ਗੁਰੂ ਜੀ ਨੇ ਕਿਹਾ ਜੀ ਇਹ ਮਤ ਸੋਚਿਓ ਜੇ ਕਹਿ ਦਿੱਤਾ ਕੋਈ ਰੂਪ ਨਹੀਂ ਕੋਈ ਰੇਖ ਨਹੀਂ, ਉਹ ਤੁਹਾਡੇ ਵਰਗਾ ਕਿਹਾ ਪਰ ਹੈ ਜ਼ਰੂਰ। ਮਹਾਰਾਜ ਕਹਿੰਦੇ ਅਚਲ ਮੂਰਤ। ਇੱਥੇ ਮੂਰਤ ਦਾ ਅਰਥ ਤਸਵੀਰ ਨਹੀਂ, ਮੂਰਤ ਦਾ ਅਰਥ ਹੈ ਹੋਂਦ, ਜਿਹਨੂੰ ਆਪ ਮੂਲ ਮੰਤਰ 'ਚ ਪੜ੍ਹਦੇ ਹੋ ਅਕਾਲ ਮੂਰਤ, ਅਚਲ ਮੂਰਤ। ਉਹ ਅਚਲ ਹੈ, ਉਹ ਅਵਿਨਾਸ਼ੀ, ਉਹ ਚਲਾਏਮਾਨ ਨਹੀਂ ਸੀ, ਸਭ ਚਲਾਏਮਾਨ ਹਾਂ। ਅਚਲ ਮੂਰਤ ਅਨਭਉ ਪ੍ਰਕਾਸ਼, ਉਹਨੂੰ ਕਿਸੇ ਨੇ ਚਾਨਣ ਨਹੀਂ ਦਿੱਤਾ, ਉਹਦਾ ਚਾਨਣ ਆਪਣਾ ਹੈ, ਉਹ ਸਹਿਭੰਗ ਹੈ। ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤੋਜ ਕਹੀਜੈ। ਅਮਿਤ ਓਜ ਦੋ ਸ਼ਬਦ ਨੇ, ਅਮਿਤ ਅਤੇ ਓਜ ਨਾਲ ਬਣਾਇਆ ਸ਼ਬਦ ਗੁਰੂ ਗੋਬਿੰਦ ਸਿੰਘ ਜੀ ਨੇ। ਅਮਿਤ ਦਾ ਅਰਥ ਹੈ ਜਿਹਦਾ ਅਮਿਣਵਾ ਹੈ, ਜਿਹਨੂੰ ਮਾਪਿਆ ਨਹੀਂ ਜਾ ਸਕਦਾ, ਅਤੇ ਓਜ ਦਾ ਅਰਥ ਹੈ ਤਾਕਤ, ਐਨਰਜੀ, ਸ਼ਕਤੀ। ਕਹਿੰਦੇ ਉਹਦੀ ਤਾਕਤ ਨੂੰ ਦੁਨੀਆਂ ਦੇ ਕਿਸੇ ਵੀ ਮੀਟਰ ਨਾਲ ਮਾਪੇ ਨਹੀਂ ਜਾ ਸਕਦਾ, ਕੋਈ ਪੈਮਾਨਾ ਉਹਨੂੰ ਮਾਪ ਨਹੀਂ ਸਕਦਾ ਜੀ। ਪਿਆਰਿਓ ਇੰਨੀ ਤਾਕਤ ਹੈ, ਅਸੀਂ ਬੈਠੇ ਹਾਂ ਨਾ ਜਿਸ ਧਰਤੀ 'ਤੇ, ਆਹ ਜਿੰਨੇ ਕੁ ਸਮੇਂ 'ਚ ਆਪਾਂ ਅੱਖ ਝਮਕਣੇ ਹਾਂ ਨਾ, ਇੰਨੇ ਸਮੇਂ 'ਚ ਪਤਾ ਨਹੀਂ ਕਿੰਨੀ ਵਾਰੀ ਢਾ ਕੇ ਅਤੇ ਦੁਬਾਰਾ ਬਣਾ ਸਕਦਾ ਹੈ, ਉਹਦੀ ਤਾਕਤ ਦਾ ਕੋਈ ਅੰਤ ਹੈ। ਖਿਨਮੈ ਥਾਪ ਉਥਾਪਣ ਹਾਰਾ, ਮਹਾਰਾਜ ਜੀ ਨੇ ਕਿਹਾ ਹਰਨ ਭਰਨ ਜਾਂ ਕਾ ਨੇਤਰ ਫੋਰ, ਅੱਖ ਝਮਕਦਿਆਂ ਉਹ ਬਣਾ ਦਿੰਦਾ। ਮਹਾਰਾਜ ਕਹਿੰਦੇ ਨੇ ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤੋਜ ਕਹੀਜੈ। ਕੋਟ ਇੰਦਰ ਇੰਦਰਾਨ ਲੋਕੋ, ਤੁਸੀਂ ਇੰਦਰ ਇੱਕ ਨੂੰ ਪੂਜਦੇ ਹੋ, ਉਹਦੇ ਦਰ ਦੇ ਉੱਤੇ ਕਰੋੜਾਂ ਇੰਦਰ ਤੁਰੇ ਫਿਰਦੇ ਆ, ਉਹ ਇੰਨਾ ਸ਼ਕਤੀਸ਼ਾਲੀ। ਕੋਟ ਇੰਦਰ ਇੰਦਰਾਨ ਸ਼ਾਹ, ਸ਼ਾਹਾਨ ਗਣੀਜੈ, ਸ਼ਾਹਾਂ ਦਾ ਸ਼ਾਹ ਹੈ। ਤ੍ਰੈ ਭਵਨ ਮਹੀਪ, ਤਿੰਨਾਂ ਭਵਨਾਂ ਦੇ ਰਾਜੇ, ਸੁਰਗ ਮੱਚ ਜਿਹਨੂੰ ਪਿਆਲੇ ਕਹਿੰਦੇ, ਤੀਨ ਲੋਕ ਆਪਾਂ ਕਹਿੰਦੇ। ਤ੍ਰੈ ਭਵਨ ਮਹੀਪ ਸੁਰ ਨਰ ਅਸੁਰ, ਸੁਰ ਦਾ ਮਤਲਬ ਦੇਵਤਾ, ਨਰ ਦਾ ਅਰਥ ਹੈ ਇਨਸਾਨ, ਅਤੇ ਅਸੁਰ ਦਾ ਅਰਥ ਹੈ ਦੇਵਤੇ ਦਾ ਵਿਰੋਧੀ ਦੈਂਤ। ਸੁਰ ਨਰ ਅਸੁਰ ਨੇਤ ਨੇਤ, ਮੈਂ ਤਾਂ ਕਿਹਾ ਬੇਅੰਤ ਹੈ, ਨੇਤ ਸੰਸਕ੍ਰਿਤ ਦਾ ਸ਼ਬਦ ਹੈ, ਨੇਤ ਦਾ ਅਰਥ ਹੈ ਨਾ ਇਤੀ, ਨਾ ਇਤੀ ਦਾ ਮਤਲਬ ਕਿ ਜੋ ਮੈਂ ਗ੍ਰੰਥ 'ਚ ਲਿਖ ਦਿੱਤਾ ਹੈ, ਜੋ ਮੈਂ ਅੱਜ ਤੱਕ ਜ਼ਬਾਨ ਤੋਂ ਬੋਲਿਆ ਹੈ, ਨਿਆ ਇਤੀ ਨੇਤ, ਜੋ ਮੈਂ ਬੋਲ ਦਿੱਤਾ ਇਹ ਇੰਨਾ ਨਹੀਂ, ਇਸ ਤੋਂ ਬਹੁਤ ਅੱਗੇ ਹੈ, ਇਹ ਸ਼ਬਦ ਨੇਤ ਹੈ। ਮਹਾਰਾਜ ਕਹਿੰਦੇ ਨੇ ਤਰ ਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਾਣ ਤ੍ਰਿਣ ਕਹਿਤ। ਆ ਜੰਗਲ ਦੇ ਤਿਣਕੇ, ਰੁੱਖਾਂ ਦੀਆਂ ਤਾਣੀਆਂ, ਰੁੱਖਾਂ ਦੇ ਪੱਤੇ ਤੈਨੂੰ ਨੇਤ ਨੇਤ ਕਹਿ ਰਹੇ ਹਾਂ, ਨੇਤ ਨੇਤ ਬਾਣ ਤ੍ਰਿਣ ਕਹਿਤ। ਤਵ ਸਰਬ ਨਾਮ, ਤੇਰੇ ਸਾਰੇ ਨਾਮ ਨੂੰ ਕੌਣ ਬਿਆਨ ਕਰੇਗਾ। ਮੇਰੀ ਫਿਰ ਬੇਨਤੀ, ਅੱਖਰੀ ਨਾਮ ਅੱਖਰੀ ਸਲਾਹ ਹੈ, ਪਰ ਪੂਰੇ ਨਾਮ ਨੂੰ ਗੁਰਮੁਖੋ ਕੋਈ ਬਿਆਨ ਕਰ ਸਕਿਆ ਜੀ? ਨਹੀਂ। ਮਹਾਰਾਜ ਕਹਿੰਦੇ ਇਹ ਲੋਹਿਆਂ 'ਚ ਬਾਣਾ ਹੈ। ਤਬ ਸਰਬ ਨਾਮ ਕਥਾ ਕਵਨ ਕਰਮ ਨਾਮ, ਬਰਨਤ ਸੁਮਤ ਬਰਨਤ ਸੁਮਤ, ਚੰਗੀ ਮਤ ਵਾਲਿਆਂ ਨੇ ਤੇਰੇ ਕਰਮ ਨਾਮ ਰੱਖ ਦਿੱਤੇ। ਕਿਸੇ ਪਾਪੀ ਨੂੰ ਪਵਿੱਤਰ ਕੀਤਾ, ਉਹਨੇ ਕਹਿ ਦਿੱਤਾ ਮੇਰਾ ਰੱਬ ਪਤਿਤ ਪਾਵਣ ਹੈ। ਕਿਸੇ ਗਰੀਬ 'ਤੇ ਦਇਆ ਹੋ ਗਈ, ਉਹਨੇ ਕਿਹਾ ਮੇਰਾ ਰੱਬ ਗਰੀਬ ਨਿਵਾਜ ਹੈ। ਗੁਰਮੁਖੋ ਕਿਸੇ ਨੂੰ ਰੋਜ਼ੀ ਮਿਲ ਗਈ, ਉਹਨੇ ਕਹਿ ਦਿੱਤਾ ਮੇਰਾ ਰੱਬ ਰਿਜ਼ਕ ਦਾਤਾ ਹੈ। ਮੈਂ ਕਈ ਵਾਰੀ ਸੋਚਣਾ ਜਿਹੜੇ ਅਸੀਂ ਲਫ਼ਜ਼ ਵਰਤਨੇ ਆ, ਗੁਰੂ ਜੀ ਕਹਿ ਰਹੇ ਆ ਸਾਡੇ ਲਫ਼ਜ਼ ਵੀ ਇਸ ਪਲੈਨਟ ਤੱਕ ਸੀਮਤ ਨੇ, ਪਿਆਰਿਓ ਉਹਦੇ ਲਈ ਕਿਹੜਾ ਲਫ਼ਜ਼ ਵਰਤਿਆ ਜਾ ਸਕਦਾ, ਉਹ ਤਾਂ ਬੇਨਤੀ ਹੈ, ਕੋਈ ਲਫ਼ਜ਼ ਨਹੀਂ। ਫਿਰ ਬੇਨਤੀ, ਕਿਉਂਕਿ ਮੈਂ ਮਿੱਥ ਕੇ ਨਹੀਂ ਸਾਇਆ ਵੀ ਕੀ ਬੋਲਣਾ ਹੈ। ਇੱਛਾ ਸੀ ਵੀ ਜੋ ਭਾਈ ਸਾਹਿਬ ਗਾਉਂਦੇ ਹੋਣਗੇ ਉਹ ਹੀ ਸ਼ਬਦ ਕਰ ਦੇਣੀ। ਹੁਣ ਇੱਥੇ ਗੁਰੂ ਜੀ ਕਹਿੰਦੇ ਨੇ, ਤ੍ਰਿਭਵਨ ਮਿਗੀਪ ਸੁਰ ਨਰ ਸੁਰ ਨੇਤ ਨੇਤ ਬਾਣਤ੍ਰਿਣ ਕਹਿਤ ਤਬ ਸਰਬ ਨਾਮ ਕਥੈ ਕਵਨ ਕਰਮ ਨਾਮ ਬਰਨਤ ਸਮਤ। ਅੱਗੋਂ ਫਿਰ ਗੁਰੂ ਨੇ ਨਾਮ ਸ਼ੁਰੂ ਕੀਤੇ, ਨਮਸਤੰਗ ਅਕਾਲੇ, ਨਮਸਤੰਗ ਕਿਰਪਾਲੇ, ਨਮਸਤੰਗ ਅਰੂਪੇ, ਨਮਸਤੰਗ ਅਨੂਪੇ, ਨਮਸਤੰਗ ਅਭੇਖੇ, ਨਮਸਤੰਗ ਅਲੇਖੇ, ਨਮਸਤੰਗ ਅਕਾਏ, ਨਮਸਤੰਗ ਅਜਾਏ, ਨਮਸਤੰਗ ਅਗੰਜੇ, ਨਮਸਤੰਗ ਅਭੰਜੇ, ਇਹ ਸਾਰੇ ਕਰਮ ਨਾਮ ਨੇ, ਤੈਨੂੰ ਨਮਸਕਾਰ। ਫਿਰ ਵਿਸ਼ੇ ਧਿਆਵਾਂ, ਚਾਰ ਕੁ ਸਿਰ ਬੇਨਤੀਆਂ ਕਰਨੀਆਂ ਨੇ। ਗੁਰੂ ਨਾਨਕ ਸਾਹਿਬ ਜੀ ਦਾ ਪਤਾ ਹੈ ਜੀ, ਅਤੇ ਮੇਰਾ ਖਿਆਲ ਇਹਦੇ 'ਚ ਜਿਨ ਗੁਰਮਤ, ਜਦੋਂ ਗੁਰਮਤ ਦੀ ਰੋਸ਼ਨੀ 'ਚ ਆਪਾਂ ਦੇਖਦੇ ਹਾਂ, ਜਦੋਂ ਕੋਈ ਬਾਹਰੋਂ ਇਹ ਪਸਾਰਾ ਕਰਦਾ, ਇਹਨਾਂ ਤੋਂ ਇੰਨਾ ਪਤਾ ਜੀ ਇਹ ਤਾਂ ਬਹੁਤ ਪਹੁੰਚੇ ਹੋਏ, ਕਈ ਵਾਰੀ ਐਵੇਂ ਠੋਕਦੇ ਨੇ ਬਹੁਤ ਪਹੁੰਚੇ ਹੋਏ ਨੇ। ਪਿਆਰਿਓ, ਆਪਣੇ ਕੋਲ ਕਿਹੜਾ ਮਾਪਦੰਡ ਪਹੁੰਚੇ ਨੇ? ਮੰਨ ਲਓ ਮੇਰੀ ਕੋਈ ਗੱਲ ਪੂਰੀ ਹੋ ਗਈ, ਅਤੇ ਮੇਰੀ ਗੱਲ ਪੂਰੀ ਹੋਣ ਦਾ ਮਤਲਬ ਇਹ ਥੋੜ੍ਹਾ ਵੀ ਪਹੁੰਚ ਗਿਆ ਹੈ। ਮੇਰੀ ਦੁਨਿਆਵੀ ਮੰਗ ਸੀ ਕੋਈ, ਉਹ ਦੁਨਿਆਵੀ ਮੰਗ ਕਿਸੇ ਦੀ ਅਰਦਾਸ ਰਹੀ ਜਾਂ ਕਿਸੇ ਦੇ ਕਹਿਣ ਨਾਲ ਹੋ ਜਾਏਗਾ, ਹੋ ਗਈ, ਪਰ ਇਹ ਮਤ ਕਹੀਏ ਵੀ ਬਹੁਤ ਪਹੁੰਚ ਗਿਆ। ਏਵਡ ਉੱਚਾ ਹੋਵੇ ਕੋਏ ਤੀ ਸੂਚੇ ਕੋ ਜਾਣਾ ਸੋਏ, ਤਾਂ ਜਾਣਦਾ। ਇੱਕ ਸ਼ਬਦ ਹੈ ਜੀ ਸਿਰਫ, ਉਸ ਵਿੱਚ ਗੁਰੂ ਜੀ ਨੇ ਪਹਿਲਾਂ ਤਪੱਸਿਆ ਦਾ ਜ਼ਿਕਰ ਕੀਤਾ, ਜਪ ਦਾ, ਫਿਰ ਕਰੜੀ ਤਪੱਸਿਆ ਦਾ, ਫਿਰ ਕਰਾਮਾਤ ਦਾ, ਅਤੇ ਫਿਰ ਵਿਦਵਤਾ ਦਾ ਜ਼ਿਕਰ ਕੀਤਾ। ਚਾਰਾਂ ਗੱਲਾਂ ਦੇ ਅਖੀਰ ਵਿੱਚ ਕਿਹਾ, ਨਹੀਂ ਤੇਰੀ ਕੀਮਤ ਨਹੀਂ ਪੈ ਸਕਦੀ। ਸ਼ਬਦ ਤੁਹਾਨੂੰ ਚੇਤੇ ਹੋਣਾ, ਕੋਟ ਕੋਟੀ ਮੇਰੀ ਆਰਜਾ, ਇਹ ਬੇਅੰਤ ਹੈ, ਬੇਅੰਤਾ ਹੈ। ਹੁਣ ਇੱਥੇ 2 ਸਾਲ 4 ਸਾਲ ਪਿਆਰਿਓ, ਮੈਂ ਨੈਗੇਟਿਵ ਨਹੀਂ ਕਹਿ ਰਿਹਾ, ਅੱਧਾ ਘੰਟਾ ਮਾਲਾ ਘੁਮਾ ਕੇ ਕਹੀਏ ਮੈਂ ਰੱਬ ਬਣ ਗਿਆ, ਹੋ ਸਕਦਾ ਜੀ? ਕੋਟ ਕੋਟੀ ਮੇਰੀ ਆਰਜਾ, ਕਰੋੜਾਂ ਕਰੋੜਾਂ ਸਾਲ ਮੇਰੀ ਉਮਰ, ਕੋਟ ਕੋਟੀ ਮੇਰੀ ਆਰਜਾ, ਪਵਨ ਪੀਣ ਅਪਿਆਓ, ਕਰੋੜਾਂ ਸਾਲ ਮੈਂ ਮੇਰੀ ਉਮਰ ਹੋਵੇ, ਅਤੇ ਜਿਹੜੀ ਹਵਾ ਹੈ, ਹਵਾ ਦੇ ਵਿੱਚ ਪਾਣੀ ਵੀ ਹੈ ਅਤੇ ਹਵਾ ਦੇ ਵਿੱਚ ਅੰਨ ਵੀ ਹੈ। ਯਾਦ ਰੱਖੋ, ਜਿੰਨਾ ਬੰਦਾ ਸੂਖਸ਼ਮ ਹੁੰਦਾ ਹੈ ਓਨੀ ਖੁਰਾਕ ਉਹਦੀ ਸੂਖਸ਼ਮ ਹੋਈ ਜਾਂਦੀ ਹੈ। ਜਿਨ੍ਹਾਂ ਨੂੰ ਸਰੀਰ ਨਹੀਂ ਮਿਲੇ, ਖੁਰਾਕ ਤਾਂ ਉਹ ਵੀ ਖਾਂਦੇ ਆ। ਫਿਰ ਅਰਜ ਹੈ, ਕੋਟ ਕੋਟੀ ਮੇਰੀ ਆਰਜਾ, ਪਵਨ ਪੀਣ ਅਪਿਆਓ, ਪਵਨ ਦੇ ਵਿੱਚੋਂ ਹੀ ਪੀਣ, ਪੀਣ ਦਾ ਮਤਲਬ ਲਿਕਵਿਡ, ਅਤੇ ਅਪਿਆਓ ਦਰ 'ਤੇ ਚਬਾ ਕੇ ਖਾਣਾ, ਇਹਦਾ ਸਿੱਧਾ ਮਤਲਬ ਕਿ ਕਰੋੜਾਂ ਸਾਲ ਦੀ ਉਮਰ, ਹਵਾ ਦੇ ਵਿੱਚੋਂ ਮੈਂ ਪੀਣ ਵਾਲੀ ਐਨਰਜੀ ਖਿੱਚ ਲੈਂਦਾ ਜਿਹਦੇ ਨਾਲ ਪਿਆਸ ਬੁੱਝਣੀ, ਅਤੇ ਖਾਣ ਵਾਲਾ ਅੰਨ ਵੀ ਹਵਾ ਵਿੱਚੋਂ। ਪਵਨ ਪੀਣ ਅਪਿਆਓ, ਚੰਦ ਸੂਰਜ ਦੋਈ ਗੁਫਾ ਨਾ ਦੇਖਾਂ, ਇੰਨੀ ਕਮਾਈ ਕਰਾਂ ਮੈਨੂੰ ਪਤਾ ਨਾ ਲੱਗੇ ਕਦੋਂ ਸੂਰਜ ਚੜ੍ਹਿਆ ਅਤੇ ਕਦੋਂ ਰਾਤ ਸੀ, ਰਾਤ ਦਿਨ ਦਾ ਸਮਾਂ ਵੀ ਖਤਮ ਹੋ ਗਿਆ। ਇਹਦਾ ਮਤਲਬ ਇਹ ਵੇ ਕਿ ਪਤਾ ਹੀ ਨਹੀਂ ਕਦੋਂ ਦਿਨ ਕਦੋਂ ਰਾਤ, ਚੰਦ ਸੂਰਜ ਦੇ ਗੁਫਾ ਨਾ ਦੇਖਾਂ, ਸੁਪਨਾ ਸੌਣ ਨਾ ਥਾਉ। ਲੋਕ ਸੁਣਦੇ ਨੇ ਸੌਣ ਦਾ ਸੁਪਨਾ ਵੀ ਨਾ ਆਵੇ, ਇਹਦਾ ਮਤਲਬ ਮੈਂ ਕਦੀ ਜ਼ਿੰਦਗੀ 'ਚ ਇੱਕ ਅੱਖ ਚਮਕ ਕੇ ਸੁੱਤਾ ਵੀ ਨਾ, ਇੰਨੀ ਤਪੱਸਿਆ ਕਰਕੇ, ਇੰਨਾ ਸੂਖਸ਼ਮ ਹੋ ਕੇ। ਬਾਬਾ ਜੀ ਫਿਰ ਦੱਸੋ ਰੱਬ ਕਿਹੋ ਜਿਹਾ? ਕਹਿੰਦੇ ਨਹੀਂ ਵਾਹਿਗੁਰੂ, ਵੀ ਤੇਰੀ ਕੀਮਤ ਨਾ ਪਵੇ ਕੋ ਕੇਵਲ ਆਖਾਂ ਨਾ, ਮੈਂ ਆਪ ਜੀ ਦੀ ਕੀਮਤ ਨਹੀਂ ਪਾ ਸਕਦਾ, ਕਿੱਡਾ ਵੱਡਾ ਤੇਰਾ ਨਾਮ ਹੈ। ਇਸ ਤੋਂ ਅਗਲੀ ਬੇਨਤੀ ਸੁਣਿਓ, ਅੱਗੇ ਹੈ ਕੁੱਸਾਂ। ਕੁੱਸਾਂ ਦਰਦ ਨਾ ਕੋ ਦੇਣਾ, ਦੁੱਖ ਦੇਣਾ ਬੋਡੀ ਨੂੰ, ਜਿਵੇਂ ਅੱਜ ਵੀ ਉਸ ਧਰਤੀ 'ਤੇ ਬੜੇ ਮਿਲਦੇ ਨੇ ਜੀ। ਜਦੋਂ ਮੈਂ ਬਾਹਰ ਕਥਾ ਜਾਂਦਾ ਕਰਨ ਬਿਹਾਰ ਜਾਂ ਯੂਪੀ ਨੂੰ, ਕਈ ਥਾਵਾਂ 'ਤੇ ਐਸੇ ਬੰਦੇ ਮਿਲੇ ਆ ਕਿ ਜਿਹੜੇ ਕਈ ਕਈ ਸਾਲਾਂ ਤੋਂ ਬਾਂਹ ਇਸ ਤਰ੍ਹਾਂ ਖੜੀ ਕਰਕੇ ਬੈਠੇ, ਇੱਕ ਲੱਤ 'ਤੇ ਨੇ, ਇਸ ਤਰ੍ਹਾਂ ਹੀ ਬੰਦੇ ਬੜੀ ਸਾਧਨਾ ਕਰੀ ਬੈਠੇ ਆ। ਗੁਰੂ ਜੀ ਅੱਗੇ ਕਹਿੰਦੇ ਨੇ, ਕੁੱਸਾ ਕੱਟੀਆਂ ਵਾਰ ਵਾਰ, ਮੈਂ ਆਪਣੇ ਤਨ ਨੂੰ ਕੋਹ ਦਿਆਂ, ਇਹਨੂੰ ਕੱਟ ਦਿਆਂ, ਨੁੱਕ ਨਿੱਕੇ ਨਿੱਕੇ ਟੁਕੜੇ ਕਰ ਦਿਆਂ, ਪੀਸਣ ਪੀਸਾ ਪਾਏ, ਅਤੇ ਇਸ ਤਰ੍ਹਾਂ ਟੁਕੜਿਆਂ ਨੂੰ ਚੱਕੀ 'ਚ ਪਾ ਕੇ ਪੀ ਦਿਆਂ ਜਿਹੜੇ ਮੇਰੀਆਂ ਅਸਥੀਆਂ ਨੇ। ਤੂੰ ਇੰਨੀ ਸਾਧਨਾ ਕਰਕੇ ਵੇਖ ਲੈ ਤਨ ਨਾਲ, ਕਿਉਂ ਦੁੱਖ ਦੇ ਰਿਹਾ ਤਨ ਨੂੰ? ਪੀਸਣ ਪੀਸਾ ਪਾਏ, ਅੱਗੀ ਸੇਤੀ ਜਾਲੀਆਂ ਨੂੰ ਅੱਗ 'ਚ ਫੂਕ ਦੇ, ਭਸਮ ਸੇਤੀ ਰਲ ਜਾਓ। ਇੰਨੀ ਕਮਾਈ ਕਰ ਕਿ ਮੈਂ ਬਾਹਰਮੁਖੀ ਕਹਿ ਰਿਹਾ, ਇੰਨਾ ਸਰੀਰ ਨੂੰ ਕਸ਼ਟ ਦੇਵੇ, ਕੋਹ ਲੈ, ਟੁਕੜੇ ਕਰ ਲੈ, ਪੀ ਲੈ, ਅੱਗ ਵੀ ਸਾੜ ਕੇ ਰਾਖ ਬਣਾ ਦੇ। ਪੁੱਛੋ ਅੰਤ ਪਾਲੀ, ਕਹਿੰਦਾ ਨਹੀਂ, ਪੀ ਤੇਰੀ ਕੀਮਤ ਨਾ ਪਵੇ ਹੋ ਕੇਵਲ ਆਖਾਂ ਨਾ, ਤੂੰ ਫਿਰ ਵੀ ਕਹਿਣ ਤੋਂ ਬਾਹਰ ਰਹਿ ਗਏ। ਇਸ ਤੋਂ ਅਗਲੀ ਬੇਨਤੀ, ਤੇ ਜਿਨ੍ਹਾਂ ਨੂੰ ਇਹ ਸਮਝ ਪਈ ਉਹਨਾਂ ਕਿਹਾ, ਮੈਂ ਇੱਕ ਵਾਰ ਆਪ ਜੀ ਨੂੰ ਕਿਹਾ ਸੀ, ਗੁਰੂ ਨਾਨਕ ਸਾਹਿਬ ਜੀ ਨਾ ਮਿੱਠਨ ਕੋਟ ਗਏ, ਮੈਂ ਇੱਕ ਵਾਰੀ ਜ਼ਿਕਰ ਕੀਤਾ ਸੀ ਉੱਥੇ ਵੀ, ਉੱਥੇ ਇੱਕ ਬਹੁਤ ਪਹੁੰਚੀ ਹੋਈ ਰੂਹ ਸੀ, ਪਹੁੰਚੀ ਚਲੋ ਮੈਂ ਵੀ ਸ਼ਬਦ ਵਰਤ ਰਿਹਾ, ਚੰਗੀ ਅਵਸਥਾ ਦਾ ਸੀ ਜੀ, ਉਹਦਾ ਨਾਮ ਸੀ ਮੀਆਂ ਮਿੱਠਾ। ਜਦੋਂ ਸਤਿਗੁਰਾਂ ਨੇ ਭਾਈ ਸਾਹਿਬ ਨੂੰ ਕਿਹਾ ਇਹ ਜੀ ਪੁਰਾਤਨ ਜਨਮ ਸਾਖੀ ਦੀ ਸਾਖੀ ਹੈ, ਜੇ ਕਿਸੇ ਦੇ ਮਨ 'ਚ ਹੋਈ ਜੀ ਕਿੱਥੋਂ ਲਈ। ਮਹਾਰਾਜ ਜਦੋਂ ਚੱਲੇ ਉਹ ਬੰਦਾ ਦੇਖ ਲੈਂਦਾ ਸੀ, ਅੰਤਰ ਦ੍ਰਿਸ਼ਟੀ ਸੀ ਉਹਦੇ ਕੋਲ, ਹੈ ਤਾਂ ਸਾਰੀ ਬਖਸ਼ਿਸ਼ ਰੱਬ ਦੀ ਨਾ, ਉਹ ਦੇਖ ਲੈਂਦਾ ਸੀ। ਜਦੋਂ ਮਹਾਰਾਜ ਚੱਲੇ ਤੇ ਮੀਆਂ ਮਿੱਠਾ ਆਪਣੇ ਇਹ ਮੁਰੀਦਾਂ 'ਚ ਬੈਠਾ, ਤੇ ਉਹ ਸੂਫੀ ਸ਼ਬਦ ਵਰਤਣੀ ਯਾਰੋ ਆਮ ਤੌਰ 'ਤੇ, ਕਹਿੰਦਾ ਯਾਰੋ ਜਗਤ ਜੇਤੂ ਆ ਰਿਹਾ ਗੁਰੂ ਸਾਹਿਬ ਵੱਲ ਗੱਲ ਕਰਕੇ। ਕਹਿੰਦਾ ਹੈ ਆਉਣ ਦਿਓ, ਤੁਸੀਂ ਦੇਖਿਓ ਅੱਜ ਨਜ਼ਾਰਾ, ਇਸ ਤਰ੍ਹਾਂ ਮੈਂ ਉਤਾਰ ਕੇ ਲਾ ਦਿਆਂਗਾ ਜਿਵੇਂ ਗਰਮ ਦੁੱਧ ਦੀ ਮਲਾਈ ਲਾਈ ਦੀ ਹੈ, ਕਮਾਈ ਹੈ ਪਰ ਹੰਗਤਾ ਹੈ। ਮਹਾਰਾਜ ਤੁਰੇ ਤੇ ਹੱਸ ਪਏ, ਸਾਖੀਕਾਰ ਕਹਿੰਦਾ, ਤੇ ਭਾਈ ਸਾਹਿਬ ਪੁੱਛਦੇ ਨੇ ਸਤਿਗੁਰੂ ਹੱਸੇ ਕਿਉਂ, ਕਹਿਣ ਲੱਗੇ ਮਰਦਾਨਿਆ ਉਹ ਕਹਿੰਦੇ ਨੇ ਕਿ ਮੁਲਾਕਾਤ ਹੋਵੇਗੀ, ਭੇਟ ਹੋਵੇਗੀ, ਇਸ ਤਰ੍ਹਾਂ ਉਤਾਰਾਂਗੇ ਜਿਵੇਂ ਦੁੱਧ ਤੋਂ ਮਲਾਈ ਲਾਈ ਦੀਏ, ਕਰਤਾਰ ਮੇਰ ਕਰੇ, ਤੂੰ ਰਬਾਬ ਨਾ ਵਜਾਈ ਤੇ ਸ਼ਬਦ ਗਾਵਾਂਗੇ, ਸ਼ਬਦ ਦੀ ਕਿਰਪਾ ਨਾਲ ਇਸ ਤਰ੍ਹਾਂ ਨਿਚੋੜ ਦਿਆਂਗੇ ਜਿਵੇਂ ਨਿੰਬੂ ਨਿਚੋੜੀ ਦਾ ਹੈ। ਸਾਖੀਕਾਰ ਕਹਿੰਦਾ ਹੈ ਕਿ ਮੀਆਂ ਮਿੱਠਾ ਉਸੇ ਵਕਤ ਡਿੱਗ ਪਿਆ ਜੀ, ਮਿਲਾਪ ਨਹੀਂ ਹੋਇਆ ਅਜੇ, ਉਸੇ ਵਕਤ ਤੋਂ ਬੰਦਾ ਜ਼ਮੀਨ 'ਤੇ ਜਾ ਪਿਆ, ਮੁਰੀਦਾਂ ਨੇ ਪਕੜਿਆ, ਦੱਸੋ ਜੀ। ਉਹ ਕਹਿੰਦਾ ਯਾਰੋ ਦੁੱਧ ਤੋਂ ਮਲਾਈ ਲਾਓ, ਦੁੱਧ ਫਿਰ ਵੀ ਕੰਮ ਹੁੰਦਾ ਹੈ, ਨਿੰਬੂ ਨਿਚੋੜਿਆ ਜਾਏ ਤੇ ਕਿਉੜੇ ਉੱਤੇ ਚਲਾ ਜਾਂਦਾ ਹੈ। ਜਦੋਂ ਮਹਾਰਾਜ ਆਏ ਉਹ ਅੰਦਰ ਬਣ ਗਿਆ ਉਹਦਾ, ਉਹਨੇ ਆਉਂਦਿਆਂ ਸਰ ਪਹਿਲਾ ਸਵਾਲ ਕੀਤਾ, ਨਾਮ ਕੀ ਹੈ? ਗੁਰਮੁਖੋ ਨਾਮ ਦੀ ਕਿਸੇ ਕੀਮਤ ਨਹੀਂ ਪਾਈ, ਜਿਹਨਾਂ ਸਾਰੀ ਸਾਰੀ ਜ਼ਿੰਦਗੀ ਲਾ ਦਿੱਤੀ ਕੀਮਤ ਤਾਂ ਉਹ ਵੀ ਨਹੀਂ ਪਾ ਸਕੇ। ਉਹ ਪੁੱਛਦਾ ਨਾਮ ਕੀ ਹੈ? ਸਤਿਗੁਰੂ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਮੀਆਂ ਮਿੱਠਾ ਨਾਮ ਦੀ ਕੀਮਤ ਕਿੰਨੇ ਪਾਈ? ਉਹ ਫਿਰ ਸਵਾਲ ਕਰਦਾ ਨਾਮ ਕੀ ਹੈ, ਤੀਜੀ ਵਾਰੀ ਪੁੱਛਦਾ ਨਾਮ ਕੀ ਹੈ? ਸਾਖੀਕਾਰ ਕਹਿੰਦਾ ਕਿ ਹਜ਼ੂਰ ਨੇ ਉਹਦੇ ਖੱਤ ਪਕੜਿਆ, ਬੰਦਗੀ ਕਰਨ ਵਾਲੇ ਦੇ ਜਿਸਮ ਵਿੱਚ ਨਾਮ ਦੀ ਤਰੰਗ ਚੱਲਦੀ ਹੈ। ਮੈਂ ਤੁਹਾਨੂੰ ਪਹਿਲਾਂ ਆਰੰਭ 'ਚ ਕਿਹਾ ਸੀ ਸਿਫਤ ਸਲਾਹ ਉਹਨੂੰ ਹੀ ਜਚੇਗੀ ਜਿਹੜਾ ਕਰਦਾ ਹੈ, ਜਿਹਨੇ ਸਿਫਤ ਸਲਾਹ ਕੀਤੀ ਨਹੀਂ ਉਹਦੇ ਵਾਸਤੇ ਸਿਫਤ ਸਲਾਹ ਬੜੀ ਵੱਡੀ ਗੱਪ ਹੈ। ਉਹ ਤੋਤਾ ਰਟਨ ਕਹਿ ਲਓ, ਜੋ ਮਰਜ਼ੀ ਸ਼ਬਦ ਵਰਤੇ ਫਿਰ ਉਹਦੀ ਮਰਜ਼ੀ ਹੈ ਨਾ, ਖੁੱਲ੍ਹਾ, ਜੋ ਮਰਜ਼ੀ ਕਹੀ ਜਾਏ। ਹੁਣ ਜਿਹੜਾ ਬੰਦਗੀ ਕਰ ਲੈ ਕਿ ਹਰ ਹਰ ਉਹ, ਮੈਂ ਫਿਰ ਇੱਕ ਗੱਲ ਕਰਾਂ, ਜਦੋਂ ਗੁੱਸਾ ਹੁੰਦਾ ਹੈ ਬੋਡੀ 'ਚ ਕੀ ਹੁੰਦਾ? ਗੁੱਸੇ ਦੀਆਂ ਲਹਿਰਾਂ ਉੱਠਦੀਆਂ ਨੇ ਕਿ ਨਹੀਂ? ਨਾੜ ਨਾੜ 'ਚ ਗੁੱਸਾ ਹੈ। ਉਹ ਇੱਥੋਂ ਤੱਕ ਬੰਦੇ ਨੂੰ ਅਦ੍ਰਿਸ਼ਟ ਗੁੱਸਾ ਆਵੇ, ਗੋਲੀ ਮਾਰ ਕੇ ਦੂਜੇ ਦਾ ਕਤਲ ਕਰ ਦਿੰਦਾ ਹੈ, ਸਿਰ ਲਾ ਦਿੰਦਾ ਹੈ, ਉਹ ਜਿਹਦੇ ਅੰਦਰ ਨਾਮ ਦੀਆਂ ਤਰੰਗਾਂ ਚੱਲਣ ਲੱਗ ਪੈਣ, ਉਹਦਾ ਕੋਈ ਥਾਂ ਪਾ ਸਕਦਾ? ਇਹ ਤਾਂ ਵਾਸ਼ਨਾ ਦਾ ਇੱਕ ਪੱਖ ਹੈ ਨਾ। ਮਹਾਰਾਜ ਜੀ ਨੇ ਹੱਥ ਫੜਿਆ, ਇਤਿਹਾਸ ਕਹਿੰਦਾ ਗੁਰੂ ਦੀ ਸਪਰਸ਼ ਕਰਨ ਦੀ, ਗੁਰੂ ਦੇ ਪਕੜਨ ਦੀ ਦੇਰ ਸੀ। ਸੱਚੀ ਮੁੱਚੀ ਸੁਰਤ ਕਿੱਥੇ ਦੀ ਕਿੱਥੇ, ਹੱਸ ਛੱਡਿਆ, ਥੱਲੇ ਡਿੱਗ ਪਿਆ। ਹਜ਼ੂਰ ਨੇ ਆਵਾਜ਼ ਦਿੱਤੀ ਮੀਆਂ ਮਿੱਠਾ ਨਾਮ ਕੀ ਹੈ? ਉੱਠਦਿਆਂ ਸਰ ਕਹਿੰਦਾ ਬਾਬਾ ਨਾਮ ਦੀ ਕੀਮਤ ਕਿੰਨੇ ਪਾਈ? ਯਾਦ ਰੱਖਿਓ ਪਹਿਲਾਂ ਬਾਬਾ ਜੀ ਕਹਿ ਰਹੇ ਸਨ, ਹੁਣ ਉਹ ਕਹਿ ਰਿਹਾ ਮੈਂ ਫਿਰ ਬੇਨਤੀ ਕਰਾਂਗਾ। ਗੁਰੂ ਜੀ ਕਹਿ ਰਿਹਾ ਕੀਮਤ ਨਹੀਂ ਪੈ ਸਕਦੀ। ਅਗਲਾ ਬਚਨ ਕਹਿ ਪੰਖੀ ਹੋਏ ਕਹਿ ਜੇ ਭਵਾਂ। ਮੰਨ ਲਓ ਮੈਂ ਬੋਡੀ ਕਿਤੇ ਲੁਕਾ ਵੀ ਲਵਾਂ, ਪਰ ਸਿੱਖ ਦੀ ਮੰਜ਼ਿਲ ਇਹ ਨਹੀਂ, ਫਿਰ ਮੈਂ ਤੁਹਾਨੂੰ ਬੇਨਤੀ ਕਰਾਂ, ਨਾਟਕ ਚੇਟਕ ਵੱਲ ਸਿੱਖ ਨਹੀਂ ਪੈਂਦਾ। ਮਹਾਰਾਜ ਕਹਿੰਦੇ ਨੇ ਪੰਖੀ, ਜੇ ਮੈਂ ਪੰਛੀ ਹੋ ਜਾ ਸੂਕਸ਼ਮ, ਇਕੱਲਾ ਐਸ 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 ਆਕਾਸ਼ 'ਚ ਨਹੀਂ, ਇਸ ਪ੍ਰਿਥਵੀ ਦਾ ਜਿਹੜੀ ਖੇਚੇ, ਇਸ ਧਰਤੀ ਦੀ ਗ੍ਰੈਵਿਟੀ ਮੁੱਕਦੀ ਤਾਂ ਹੈ ਨਾ, ਉਹਤੋਂ ਅੱਗੇ ਨਿਕਲ ਜਾਂ, ਜਿਹੜੇ ਅੱਗੇ ਪਲੈਨਟ ਨੇ, ਮੈਂ ਇਸ ਸੌਰ ਮੰਡਲ ਨੂੰ ਇਹਨੂੰ ਵੀ ਕੱਟ ਕਰਕੇ ਅੱਗੇ ਨਿਕਲ ਜਾਂ। ਫਿਰ ਜੀ ਸੁਣਿਓ, ਪੰਖੀ ਹੋਏ ਕਹਿ ਜੈ ਭਵਾਂ, ਜੇ ਭਵਾਂ ਸਹਿ ਅਸਮਾਨੀ ਜਾਊਂ। ਜਦੋਂ ਮੈਂ ਸਹਿ ਅਸਮਾਨੀ ਆਉਂਦਾ, ਮੈਂ ਕਹਿੰਦਾ ਹਜ਼ੂਰ ਇੰਨੀ ਸੂਕਸ਼ਮ ਗੱਲ ਕਰ ਰਿਹਾ, ਜਿਹੜਾ ਐਸ ਸੂਰਜ ਦਾ ਘੇਰਾ ਹੈ, ਮੈਂ ਇਹਨੂੰ ਤੋੜ ਕੇ ਅਗਲੇ ਅਗਲੇ ਬ੍ਰਹਿਮੰਡਾਂ ਤੱਕ ਪਹੁੰਚ ਜਾਵਾਂ, ਅਤੇ ਵਾਪਸ ਆ ਕੇ ਪੁੱਛੇ ਕੋਈ ਰੱਬ ਦਾ ਅੰਤ ਪਾਇਆ? ਮੈਂ ਇੱਕੋ ਗੱਲ ਕਹਾਂਗਾ, ਤੇਰੇ ਬਣਾਏ ਦਾ ਅੰਤ ਨਹੀਂ, ਤੇਰਾ ਕਿੱਥੇ ਅੰਤ ਹੈ? ਪੰਖੀ ਹੋਏ ਕਹਿ ਜੇ ਭਾਵਾਂ ਸਹਿ ਅਸਮਾਨੀ ਜਾਊਂ। ਮੈਂ ਸਹਿ ਅਸਮਾਨੀ ਦੇ ਅਰਥ, ਜਿੱਥੇ ਤੱਕ ਬੰਦਾ ਪਹੁੰਚ ਹੀ ਨਹੀਂ ਸਕਿਆ ਜੀ, ਨਦਰੀ ਕਿਸੇ ਨਾ ਆਵਾਂ, ਮੈਂ ਦਿਸਾਂ ਵੀ ਨਾ ਕਿਹੜੇ ਲੋਕ ਵਿੱਚ, ਨਾ ਕਿਸ ਪੀਆਂ ਨਾ ਖਾਊਂ, ਵੀ ਤੇਰੀ ਕੀਮਤ ਨਾ ਪਵੇ ਹੋ ਕੇਵਲ ਆਖਾਂ ਨਾ ਤੁਸੀਂ ਫਿਰ ਵੀ ਬੇਅੰਤ ਹੋ। ਚੌਥੀ ਬੇਨਤੀ, ਕਿੰਨਾ ਕੁ ਅਸੀਂ ਪੜ੍ਹ ਲਾਂਗੇ, ਇੱਕ ਦੂਜੇ ਨੂੰ ਕਹਿੰਦੇ ਬੜਾ ਵਿਦਵਾਨ ਹੈ ਜਾਂ ਚਲੋ ਸਾਰੇ ਵਰਤਨੇ ਗੁਰਮੁਖੋਂ ਨਹੀਂ ਹੋਏ। ਗੁਰੂ ਸਾਹਿਬ ਕਹਿੰਦੇ ਨੇ ਵਿਦਵਾਨਾਂ ਜਿਹੜੀਆਂ ਤੂੰ ਕਿਤਾਬਾਂ ਪੜ੍ਹੀਆਂ ਨੇ, ਤੇਰੀਆਂ ਲਾਇਬ੍ਰੇਰੀਜ਼, ਤੇਰੀਆਂ ਪੁਸਤਕਾਲੇ ਜਿਹੜੇ ਨੇ ਉਹਨਾਂ ਦਾ ਵੇਟ ਕਰੀਏ ਅਤੇ ਤੇਰੀਆਂ ਕਿਤਾਬਾਂ ਦੀ ਭਾਰ ਹੀ ਲੱਖਾਂ ਲੱਖਾਂ ਮਨ ਹੋ ਜਾਏ। ਇੰਨਾ ਗ੍ਰੰਥ ਪੜ੍ਹੇ ਕੋਈ ਇੱਕ ਇੱਕ ਗੱਲ ਤੈਨੂੰ ਜ਼ਬਾਨੀ ਚੇਤੇ ਹੋਵੇ, ਤੇਰੇ ਜ਼ਿਹਨ 'ਚ ਹੋਵੇ, ਅਤੇ ਫਿਰ ਤੂੰ ਸਾਰੀ ਜ਼ਿੰਦਗੀ ਲੱਖਾਂ ਕਿਤਾਬਾਂ ਪੜ੍ਹ ਕੇ ਲਿਖਣਾ ਸ਼ੁਰੂ ਕਰੇ। ਹੁਣ ਲਿਖਣ ਵਾਸਤੇ ਤੇਰੇ ਹੱਥ ਕੰਮ ਨਹੀਂ ਕਰਨੇ, ਜਿੰਨੀ ਤੇਜ਼ ਵਾਯੂ ਚੱਲਦੀ ਏ, ਹਵਾ ਜਿੰਨੀ ਤੇਜ਼ ਕਲਮ ਚੱਲੇ, ਸਮੁੰਦਰ ਸਾਰੇ ਇਹ ਘੋਲ ਕੇ ਸ਼ਾਹੀ ਬਣਾ ਲੈ, ਜਿੰਨੀ ਧਰਤੀ ਹੈ ਇਹ ਕਾਗਜ਼ ਬਣਾ ਲੈ, ਅਤੇ ਕਰੋੜਾਂ ਵਰੇ ਲਿਖਦਾ ਰਹੀ ਫਿਰ ਵੀ ਤੂੰ ਰੱਬ ਬਾਰੇ ਤਿਲ ਮਾਤਰ ਨਹੀਂ ਲਿਖ ਸਕਣਾ। ਨਾਨਕ ਕਾਗਜ਼ ਲੱਖ ਮਣਾ, ਪੜ੍ਹ ਪੜ ਕੀਚੈ ਭਾਓ, ਮਸੂ ਤੋਟ ਨਾ ਆਵੀ ਲੇਖਣ ਪਵਨ ਚਲਾਓ, ਵੀ ਤੇਰੀ ਕੀਮਤ ਨਾ ਪਵੇ ਹੋ ਕੇਵਲ ਆਖਾਂ ਨਾ। ਇੱਥੇ ਥੋੜ੍ਹੀ ਜਿਹੀ ਇੱਕ ਹੋਰ ਬੇਨਤੀ ਹੈ, ਗੁਰੂ ਗ੍ਰੰਥ ਸਾਹਿਬ ਵਿੱਚ ਜੀ ਸੱਚੇ ਪਾਤਸ਼ਾਹ 'ਚ ਨਾ ਸਿਫਤ ਸਲਾਹ ਕਰਨ ਵਾਲੇ ਅਭੇਦ ਹੋਏ ਨੇ ਜੀ, ਉਹਨਾਂ ਨੇ ਤਜਰਬੇ ਵੀ ਦੱਸੇ ਬਾਣੀ 'ਚ। ਕਬੀਰ ਸਾਹਿਬ ਨੇ ਤਾਂ ਬਹੁਤ ਖੁੱਲ੍ਹ ਕੇ ਬੋਲਿਆ ਇਸ ਸ਼ਬਦ ਨੇ, ਉਹ ਜਦੋਂ ਬਚਨ ਪੜ੍ਹਨੇ ਨਾ, ਸੰਤਨ ਸੰਗ ਕਬੀਰਾ ਵਿਗਰਿਓ, ਸੋ ਕਬੀਰ ਰਾਮੇ ਹੋਏ ਨਿਬਰਿਓ, ਕਹਿੰਦਾ ਮੈਂ ਰਾਮ ਬਣ ਗਿਆ, ਪਰ ਵੇਦਾਂਤੀਆਂ ਵਾਲਾ ਰਾਮ ਨਹੀਂ, ਕਿਉਂਕਿ ਵੇਦਾਂਤੀ ਵੀ ਕਹਿੰਦਾ ਆਹ ਬ੍ਰਹਮ ਅਸਮੀ, ਸੂਫੀ ਕਹਿੰਦਾ ਅਨਲ ਹੱਕ। ਕਬੀਰ ਸਾਹਿਬ ਕਹਿ ਰਿਹਾ ਸੋ ਕਬੀਰ ਰਾਮੇ ਹੋ ਨਿਬਰਿਓ, ਇੱਕ ਬਚਨ ਉਹਦਾ ਹੋਰ ਹੈ, ਅਬ ਤੋ ਜਾਏ ਚੜੇ ਸਿੰਘਾਸਨ, ਮਿਲੇ ਹੈ ਸਾਰੰਗ ਪਾਨੀ, ਰਾਮ ਕਬੀਰਾ ਏਕ ਭੈ ਕੋ ਨਾ ਸਕੈ ਪਛਾਣੀ। ਕਹਿੰਦੇ ਉਸ ਸਿੰਘਾਸਨ ਤੇ ਬਹਿ ਗਿਆ ਜਿੱਥੇ ਰੱਬ ਜੀ ਬੈਠੇ ਆ। ਕਈ ਵਾਰੀ ਜਦੋਂ ਪਾਠ ਕਰਦੇ ਸਾਂ ਮਨ 'ਚ ਆਉਣਾ ਵੀ ਕਹਿ ਤਾਂ ਵੀ ਰਹਿਣੇ ਮੈਂ ਪਹੁੰਚ ਗਿਆ, ਫਿਰ ਜੇ ਪੁੱਛੀਏ ਵੀ ਪਹੁੰਚ ਗਏ, ਇੱਕ ਮਿਕ ਹੋ ਗਏ, ਤੇ ਦੱਸੋ ਫਿਰ ਕੋਈ ਲਿਖੀਏ, ਕਹਿਣ ਲੱਗੇ ਮੈਂ ਤੈਨੂੰ ਦੱਸ ਦਿੱਤਾ ਆਪਣੀ ਅਵਸਥਾ, ਪਰ ਜੇ ਸੱਤੇ ਸਮੁੰਦਰ ਸ਼ਾਹੀ ਬਣਾ ਲੈ, ਜਿੰਨੇ ਧਰਤੀ ਦੇ ਰੁੱਖ ਨੇ ਕੱਟ ਕੇ ਕਲਮਾਂ ਬਣਾ ਲੈ, ਪੌਣ ਲਿਖਣ ਲੱਗ ਪਏ, ਮੈਂ ਤੈਨੂੰ ਸੱਚ ਦੱਸਾਂ ਅਭੇਦ ਹੋ ਸਕਣੇ, ਉਹਦੇ ਬਾਰੇ ਲਿਖ ਕੁਛ ਵੀ ਨਹੀਂ ਸਕਦੇ, ਕੀਮਤ ਨਹੀਂ। ਨਾਨਕ ਕਾਗਦ ਮਣ ਜੇ ਕਿਆ ਲੱਖ ਮਣਾ, ਕਬੀਰ ਸੀ ਕਹਿੰਦੇ ਨੇ ਕਬੀਰ ਸਾਤ ਸਮੁੰਦਰ ਮਸ ਕਰੋਂ, ਮਸ ਦਰਤ ਸ਼ਾਹੀ ਕਲਮ ਕਰੋਂ ਬਣ ਰਾਏ, ਸਾਰੀ ਬਨਾਸਪਤੀ ਕਲਮ ਬਣਾ ਲਾ, ਬਸਦਾ ਕਾਗਦ ਜੋ ਕਰੂੰ ਹਰ ਜਸ ਲਿਖਣ ਨਾ ਜਾਏ। ਇਹ ਭਾਈ ਸਾਹਿਬ ਅੱਜ ਪੜ੍ਹ ਰਹੇ ਸਨ ਜੀ, ਉਹ ਬੇਅੰਤ ਖੈ ਬੇਅੰਤ ਖੈ ਬੇਅੰਤ ਖੈ, ਸੱਚੀ ਜੀ ਉਹਨੂੰ ਬੇਅੰਤੀ ਕਹੀਏ, ਇਹਦੇ ਵਿੱਚ ਵੀ ਰਸ, ਇਹ 'ਚ ਹਉਮੇ ਮਰਦੀ ਏ, ਕਿਉਂਕਿ ਪੁਰਾਣੇ ਸੱਜਣ ਸੁਣਾਉਂਦੇ ਸਨ ਵੀ ਸੁਕਰਾਤ ਕੋਲ ਉਹ ਸਾਰੀ ਕਥਾ ਵਾਲੇ ਸੁਣਾਉਂਦੇ ਨੇ, ਕੋਈ ਮੇਹਰ ਆਇਆ ਸ਼ਹਿਰ ਦਾ ਨਾ, ਅਤੇ ਹਰ ਬੰਦੇ ਦੀ ਪਦਵੀ ਦੀ ਆਪਣੀ ਇਗੋ ਹੁੰਦੀ ਹੈ ਨਾ, ਸੱਚੀ ਜੇ ਜਿਹੜਾ ਪਦਵੀ ਵਾਲਾ, ਖਾਸ ਕਰਕੇ ਮੈਂ ਇਹ ਸਥਾਨ ਹੀ ਕਰ ਰਿਹਾ, ਮੰਨ ਲਓ ਕਿਸੇ ਸੇਵਾਦਾਰ ਹੀ ਕਿਸੇ ਪ੍ਰਧਾਨ ਨੂੰ ਕਿਸੇ ਸਕੱਤਰ ਨੂੰ ਕਿਸੇ ਥਾਂ 'ਤੇ ਉਹ ਫਤਿਹ ਨਾ ਬੁਲਾਏ, ਦੂਜੇ ਦਿਨ ਉਹਦਾ ਪੱਚਾ ਵਾਜ ਦਿੰਦੇ ਆ, ਪੱਤਰਾ ਵਾਜ ਦੇ, ਹਰ ਇੱਕ ਦੀ ਮੇਰੀ ਵੀ ਆਪਣੀ ਹੈ, ਇਹ ਰੱਬ ਨੇ ਕੀਤਾ ਕੀ ਇਹ ਨਾਲੇ ਹੋਮੇ ਪਾਈ, ਹਰ ਇੱਕ 'ਚ ਪਾਈ ਆ। ਨਿੱਕਾ ਜਿਹਾ ਨਿਆਣਾ ਹੈ ਜੀ ਜਿਹੜਾ ਤੁਰਿਆ ਜਾਂਦਾ, ਤੁਸੀਂ ਇਹਨੂੰ ਪੁੱਛ ਕੇ ਦੇਖੋ ਉਹਦੀ ਤੇ ਗੋ ਆਪਣੀ ਹੈ ਨਾ, ਉਹ ਕਹਿੰਦਾ ਮੇਰੇ ਵਰਗਾ ਕੋਈ ਵੀ ਨਹੀਂ, ਕਹਿ ਕਿਉਂ ਨਾ, ਕਿਉਂਕਿ ਜਿਹਦੀ ਅੰਸ ਹੈ ਰੱਬ ਕਹਿੰਦਾ ਮੇਰੇ ਵਰਗਾ ਵੀ ਕੋਈ ਨਹੀਂ, ਅੰਸ ਤੇ ਉਹਦੀ ਹੈ ਨਾ, ਪਰਮਾਤਮਾ ਕਹਿੰਦਾ ਮੇਰੇ ਵਰਗਾ ਹੈ, ਤੇ ਮੈਂ ਕਈ ਵਾਰੀ ਸੋਚਣਾ ਰੱਬ ਜੀ ਇਹ ਵੀ ਫਿਰ ਤੇਰਾ ਹੀ ਹੈ ਨਾ, ਤੇਰਾ ਹੀ ਬੱਚਾ। ਹੁਣ ਉਹਦੇ ਵਿੱਚ ਇਵੇਂ ਵੀ ਜਦੋਂ ਪਾਰ ਬ੍ਰਹਮ ਪਰਮੇਸ਼ਵਰ ਵਾਹਿਗੁਰੂ ਜੀ ਨੂੰ ਆਪਾਂ ਬੇਅੰਤ 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 ਬਿੰਦ ਕਹਿੰਦੇ ਹਾਂ, ਉਸ ਬੇਅੰਤ ਵੀ ਸਾਡੀ ਹਉਮੈ ਮਰਦੀ, ਸੁਕਰਾਤ ਕੋਲ ਆਇਆ ਮੇਹਰ ਸੀ ਜੀ ਅਤੇ ਆ ਗਿਆ, ਅਤੇ ਹੁੰਦਾ ਵੀ ਲੋਕ ਮੈਨੂੰ ਬਹੁਤ ਮੰਨਣਗੇ ਅਤੇ ਸਾਰੇ ਜਾਣਦੇ ਆ। ਸਭ ਤੋਂ ਵੱਡਾ ਮਸ਼ਹੂਰ ਬੰਦੇ ਨੂੰ ਦੁੱਖ ਲੱਗਦਾ ਹੈ ਜਦੋਂ ਕੋਈ ਉਹਨੂੰ ਕਹਿ ਦੇ ਮੈਂ ਇਹਨੂੰ ਤੈਨੂੰ ਜਾਣਦਾ, ਉਹਦੇ ਸੱਤੀ ਕੱਪੜੀ ਅੱਗ ਲੱਗ ਜਾਂਦੀ, ਇਹ ਕੌਣ ਜਿਹੜਾ ਮੈਨੂੰ ਨਹੀਂ ਜਾਣਦਾ। ਉੱਥੇ ਗਿਆ ਜੀ ਅਤੇ ਸੁਕਰਾਤ ਬਾਰੇ ਕਿਹਾ ਜਾਂਦਾ, ਉਹ ਬੈਠਾ ਸੀ, ਉਹਨੇ ਕਿਹਾ ਵੀ ਚਲੋ ਮੈਂ ਗਿਆ, ਉੱਥੇ ਲੋਕਾਂ ਨੇ ਕਿਹਾ ਜੀ ਫਲਾਣਾ ਬੰਦਾ ਆਇਆ, ਉਹ ਆਪਣੀ ਧੁਨ 'ਚ ਮਸ ਸੀ। ਉਹਨੇ ਫਿਰ ਕਿਹਾ ਮੈਂ ਮੇਅਰ ਆਇਆ ਜਾਂ ਚੌਧਰੀ ਆਇਆ ਸਰਪੰਚ ਆਇਆ ਜੋ, ਉਹਨੇ ਕਿਹਾ ਆਇਆ ਠੀਕ ਬਹਿ ਜਾ। ਉਹ ਕਹਿੰਦਾ ਤੁਹਾਨੂੰ ਪਤਾ ਨਹੀਂ ਮੈਂ ਇਸ ਸ਼ਹਿਰ ਦਾ ਮੇਅਰ ਹਾਂ। ਉਹਨੇ ਕਿਹਾ ਵੀ ਅੰਦਰੋਂ ਨਾ ਵਰਲਡ ਦਾ ਮੈਪ ਲਿਆ ਕੱਢ ਕੇ ਆਪਣੇ ਵਿਦਿਆਰਥੀ ਨੂੰ, ਉਹ ਲੈਣ ਚਲਾ ਗਿਆ, ਕਿਉਂਕਿ ਸੁਕਰਾਤ ਬਾਰੇ ਕਿਹਾ ਜਾਂਦਾ ਇੰਨਾ ਸੋਹਣਾ ਨਹੀਂ ਸੀ ਉਹ, ਅਤੇ ਉਹਦੀ ਘਰ ਵਾਲੀ ਉਹਦੀ ਸ਼ਾਮਤ ਲਿਆ ਕੇ ਰੱਖਦੀ ਸੀ। ਜਿਹਨਾਂ ਸੁਕਰਾਤ ਪੜ੍ਹਿਆ ਉਹਨਾਂ ਨੂੰ ਪਤਾ ਹੋਣਾ ਉਹ ਇੰਨੀ ਗੁੱਸੇ ਵਾਲੀ ਸੀ, ਤੁਸੀਂ ਹੈਰਾਨ ਹੋਵੋਗੇ, ਉਹ ਵਿਚਾਰਾ ਇੰਨਾ ਕਮਾਲ ਦਾ ਦਾਰਸ਼ਨਿਕ, ਇੰਨੀ ਬੇਇੱਜ਼ਤੀ ਕਰਦੀ ਸੀ ਬੰਦਿਆਂ 'ਚ ਰਹਿ ਰੱਬ ਦਾ ਨਾਂ, ਬੋਲੀ ਜਾਣਾ ਬੋਲੀ ਜਾਣਾ। ਅਤੇ ਕਿਸੇ ਨੇ ਇੱਕ ਦਿਨ ਪੁੱਛਿਆ ਸੀ ਵੀ ਐਡਾ ਸਿਆਣਾ ਵਿਦਵਾਨ, ਇੰਨਾ ਦਾਰਸ਼ਨਿਕ, ਅਤੇ ਆਹ ਤੇਰੀ ਕੀ ਆਤਰ ਹੋ ਜਾਂਦੀ ਹੈ? ਇਹ ਕਹਿੰਦਾ ਰੱਬ ਨੇ ਨਾ ਮੈਨੂੰ ਪੈਮਾਨਾ ਦਿੱਤਾ, ਰੋਜ਼ ਮੈਂ ਕ੍ਰੋਧ ਮਾਪਣਾ ਵਾ ਕਿੰਨਾ ਕੁ ਅੱਪੜਿਆ ਗਿਆ, ਇਹ ਮੇਰੇ ਲਈ ਥਰਮਾਮੀਟਰ। ਇੱਕ ਦਿਨ ਉਹ ਇੰਨੀ ਗੁੱਸੇ 'ਚ ਆਈ, ਉਹਨੇ ਪਾਣੀ ਭਾਂਡੇ ਧੋਤੇ, ਗਾਲਾਂ ਕੱਢਦੀ ਕਰਦੀ ਨੇ, ਉਹ ਭਾਂਡਾ ਜਿਹੜਾ ਧੋਤਾ ਪਾਣੀ ਸੀ ਉਹ ਮਾਰਤਾ ਸਿਰ 'ਚ। ਉਹ ਜਦੋਂ ਭਿੱਜ ਗਿਆ ਅਤੇ ਹੱਸ ਪਿਆ, ਕਹਿੰਦਾ ਅੱਜ ਤੂੰ ਵੀ ਨਵੀਂ ਹਿਸਟਰੀ ਸਿਰ 'ਚ ਦਿੱਤੀ, ਕਹਾਵਤ ਨਵੀਂ ਬਣਾ ਦਿੱਤੀ। ਲੋਕ ਕਹਿੰਦੇ ਸਨ ਜੋ ਗਰਜਦੇ ਆ ਉਹ ਬਰਸਦੇ ਨਹੀਂ, ਅੱਜ ਪਤਾ ਲੱਗ ਗਿਆ ਜੋ ਗਰਜਦੇ ਆ ਉਹ ਬਰਸਦੇ ਵੀ ਹੈ। ਦੇਖੋ ਬੰਦਾ ਕਿਵੇਂ ਜ਼ਿੰਦਗੀ ਜੀ ਰਿਹਾ ਹੋਵੇਗਾ। ਉਹਨੇ ਆਪਣੇ ਅੰਦਰ ਦੀ ਇਕਾਗਰਤਾ ਨਹੀਂ ਖੰਡ ਤੋਂ ਦਿੱਤੀ। ਉਹਨਾਂ ਕਿਹਾ ਜੀ ਮੈਂ ਮੇਅਰ, ਉਹਨੇ ਕਿਹਾ ਵਰਲਡ ਦਾ ਮੈਪ ਲਿਆ, ਉਹ ਵਾ ਵਾ ਵੱਡਾ ਸਾਰਾ ਨਕਸ਼ਾ ਸੀ, ਉਹ ਲਟਾ ਕੇ ਨਕਸ਼ਾ ਪਾ ਕੇ ਜ਼ਮੀਨ 'ਤੇ, ਕਹਿੰਦਾ ਦੱਸ ਹੋਏ ਆਪਣਾ ਮੁਲਕ ਕਿੱਥੇ ਵੇ ਵਰਲਡ ਦੇ ਮੈਪ 'ਚੋਂ? ਲੱਭਦਾ ਲੁੱਭਦਾ ਰਿਹਾ, ਨਿੱਕੀ ਜਿਹੀ ਥਾਂ ਲੱਭੀ, ਕਹਿੰਦਾ ਤੇਰਾ ਸ਼ਹਿਰ ਕਿੱਥੇ? ਕਹਿੰਦਾ ਮੇਰਾ ਸ਼ਹਿਰ ਕੋਈ ਨਹੀਂ ਹੈਗਾ, ਸਿਰਫ ਆਪਣੇ ਦੇਸ਼ ਦਾ ਹੀ ਨਾਂ ਹੈ। ਉਹ ਕਹਿੰਦਾ ਤੇਰੇ ਦੇਸ਼ ਵੀ ਇੰਨਾ ਕੁ ਆ, ਤੇਰਾ ਤਾਂ ਇਸ ਪਲੈਨਟ ਉੱਤੇ ਨਕਸ਼ੇ 'ਚ ਨਾਂ ਕੋਈ ਨਹੀਂ, ਜਿਸ ਇੰਨਾ ਕੁਝ ਰੱਬ ਨੇ ਸਿਰਜਿਆ ਉੱਥੇ ਤੇਰੀ ਹਸਤੀ ਕੀ ਹੈ? ਸੱਚੀ ਮੁੱਚੀ ਆ ਸਾਰੇ ਤੁਸੀਂ ਵਿਦਵਾਨ ਇੰਜੀਨੀਅਰ ਇਹੀ ਕਹਿੰਦੇ ਹੋ ਨਾ ਵੀ ਜੇ ਤੁਸੀਂ ਮੰਗਲ ਗ੍ਰਹਿ ਤੋਂ ਫੋਟੋਆਂ ਖਿੱਚਦੇ ਹੋ ਤਾਂ ਧਰਤੀ ਅੰਜ ਲੱਗਦੀ ਜਿਵੇਂ ਨਿੱਕਾ ਜਿਹਾ ਬਿੰਦੂ ਏ, ਇੱਥੇ ਬਿੰਦੂ 'ਤੇ ਬੈਠੇ ਬੰਦੇ ਮਾਣ ਕੋਈ ਨਹੀਂ, ਅਤੇ ਆਪਣੀ ਹਸਤੀ ਕੀ ਹੈ ਪਿਆਰਿਓ? ਉਸ ਨੂੰ ਬੇਅੰਤ ਕਹਿਣ 'ਚ ਹੀ ਫਾਇਦਾ ਹੈ। ਇਸੇ ਕਰਕੇ ਗੁਰੂ ਨੇ ਜਦੋਂ ਸਿਫਤ ਕੀਤੀ, ਉਹਨੇ ਗੁਣ ਕਹਿ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ, ਨਿਮਖ ਨਿਮਖ ਤੁਮ ਹੀ ਪ੍ਰਤਪਾਲੋ ਹਮ ਬਾਰਕ ਤੁਮਰੇ ਧਾਰੇ, ਜੇਵਾ ਏਕ ਕਵਨ ਗੁਣ ਕਹੀਏ, ਬੇਸੁਮਾਰ ਬੇਅੰਤ ਸੁਆਮੀ ਤੇਰੋ ਅੰਤ ਨਾ ਕਿਉਂ ਨਹੀਂ ਲਈਏ, ਅਗੰਮ ਅਗੋਚਰਾ ਤੇਰਾ ਅੰਤ ਨਾ ਪਾਇਆ, ਅੰਤੋ ਨਾ ਪਾਇਆ ਕਿਨੈ ਤੇਰਾ ਆਪਣਾ ਆਪ ਤੂੰ ਜਾਣੈ। ਬਸ ਆਪਾਂ ਸਿਫਤ ਵਾਲਾ ਪੱਲੂ ਪਕੜੀਏ, ਇਹ ਨਾ ਜਾਣਨ ਤੁਰੀਏ ਤੂੰ ਕਿੰਨਾ ਵੱਡਾ ਕਿੰਨਾ ਕੁਝ, ਸਾਡਾ ਭਲਾ ਇਹਦੇ 'ਚ ਹੀ ਹੋਵੇਗਾ। ਅਤੇ ਜੇ ਕਹੀਏ ਵੀ ਤੈਨੂੰ ਜਾਣਨਾ, ਤਾਂ ਬਾਬਾ ਜੀ ਕਹਿੰਦੇ ਰੱਬ ਦੇ ਘਰ ਜਦੋਂ ਮੂਰਖਾਂ ਦੀ ਲਿਸਟ ਬਣੇਗੀ ਨਾ, ਸਭ ਤੋਂ ਪਹਿਲਾਂ ਤੇਰਾ ਨਾਂ ਆਉਣਾ। ਜੇ ਕੋ ਆਖੇ ਬੋਲ ਵਿਗਾੜ ਤਾਂ ਲਿਖੀਐ ਸਿਰ ਗਾਹ ਵਾਰਾਂ ਗਾਹ ਵਾਰ, ਸਤਿਗੁਰੂ ਮਿਹਰ ਕਰੇ ਜੀ ਕੱਲ੍ਹ ਸ਼ਾਮ ਨੂੰ, ਕਿਉਂਕਿ ਇਸ ਵਾਰੇ ਸਿਰਫ ਸ਼ਾਮ ਦੀ ਕਥਾ ਹੋਵੇ ਕਰੇ ਜੀ ਸ਼ੁੱਕਰਵਾਰ ਤੱਕ, ਫਿਰ ਉਸ ਤੋਂ ਬਾਅਦ ਐਤਵਾਰ, ਕਿਉਂਕਿ ਸ਼ਨਿਚਰਵਾਰ ਤੁਹਾਡੇ ਇੱਥੇ ਵਿਸ਼ੇਸ਼ ਪ੍ਰੋਗਰਾਮ ਨੇ। ਅਤੇ ਉਸ ਦਿਨ ਸ਼ਾਮ ਨੂੰ ਲਿਵਰਮੋਰ ਬੜੇ ਸਾਲ ਦੇ ਕਹਿੰਦੇ ਸਨ, ਉਹਨਾਂ ਦੀ ਤਾਂ ਸੱਚੀ ਲਾਟਰੀ ਨਿਕਲ ਗਈ ਉਹ ਕਹਿੰਦੇ, ਅਤੇ ਸ਼ਾਮ ਨੂੰ ਉੱਥੇ ਕਰਾਂਗੇ। ਅਤੇ ਕੱਲ੍ਹ ਨੂੰ ਮੇਰੀ ਇੱਛਾ ਸੀ ਆਪਾਂ ਕਥਾ ਸ਼ੁਰੂ ਕਰੀਏ ਵਾਰ 7, ਜਿਹੜੇ ਹਫ਼ਤੇ ਦੇ ਵਾਰ ਨੇ, ਕਿਉਂਕਿ ਜਿਵੇਂ 2 12 ਮਾਂ ਨੇ ਗੁਰੂ ਗ੍ਰੰਥ ਸਾਹਿਬ 'ਚ, ਦਿਨ ਅਤੇ ਰੈਣਕ ਹੈ, 4 ਪਹਿਰ ਨੇ, 6 ਰੁੱਤਾਂ ਨੇ, 15 ਥਿੱਤਾਂ ਨੇ, ਇਸੇ ਤਰ੍ਹਾਂ ਗੁਰੂ ਗ੍ਰੰਥ ਸਾਹਿਬ 'ਚ 7 ਵਾਰ ਨੇ, ਅਤੇ ਕਿਹੜਾ ਵਾਰ ਚੰਗਾ ਕਿਹੜਾ ਭੈੜਾ ਉਹ ਮਹਾਰਾਜ ਸਭ ਕਲੀਅਰ ਕਰ ਦੇਣਗੇ। ਸੋ ਐਤ ਪਹਿਲਾ ਵਾਰ ਵੈਸੇ ਅੱਜ ਹਫ਼ਤੇ ਦਾ ਜਿਹੜਾ ਗੁਰੂ ਗ੍ਰੰਥ ਸਾਹਿਬ ਵਿੱਚ ਨਾ, ਉਹ ਐਤਵਾਰ ਹੈ ਪਹਿਲਾ ਵਾਰ। ਆ ਛੁੱਟੀ ਤਾਂ ਹੈ ਨਾ ਵੀ ਅੰਗਰੇਜ਼ ਕਹਿੰਦੇ ਆ ਨਾ ਰੱਬ ਅੱਜ ਆਰਾਮ ਕੀਤਾ ਸੀ, ਅਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਐਤਵਾਰ ਸ਼ੁਰੂ ਕਰੀਦਾ ਹੁੰਦਾ। ਉਹ ਆਪਾਂ ਸ਼ੁਰੂ ਕਰਾਂਗੇ 7 ਵਾਰ, ਜਿੰਨੀ ਜਿੰਨੀ ਕਥਾ ਲੜੀਵਾਰ ਹੋ ਜਾਏਗੀ। ਅਤੇ ਪ੍ਰਬੰਧਕ ਵੀਰਾਂ ਦਾ ਮੈਂ ਪਹਿਲੇ ਦਿਨ ਹੀ ਧੰਨਵਾਦ ਕਰ ਦੇਣਾ ਵੀ ਤੁਸੀਂ ਟਾਈਮ ਦਿੱਤਾ, ਆਓ ਥੋੜ੍ਹਾ ਜਿਹਾ ਨਾਮ ਜਪ ਲਈ, ਜਿਹਦੀਆਂ ਗੱਲਾਂ ਕੀਤੀਆਂ ਨਾ ਉਹਦੇ ਨਾਲ ਗੱਲਾਂ ਕਰੀਏ, ਕਰੋ ਕਿਰਪਾ, ਸਾਰੇ ਬੋਲਿਓ ਜੀ। ਅਤੇ ਮੈਂ ਪਹਿਲਾਂ ਕਹਿੰਦਾ ਹੁੰਦਾ ਸਾ ਵੀ ਜਿੰਨੇ ਜਾਣਾ ਤੁਰ ਜਾਓ, ਹੈ ਨਾ, ਕਹਿੰਦੇ ਵੀ ਜਿੰਨੇ ਜਾਣਾ ਤੁਰ ਜਾਓ। ਮੈਨੂੰ ਇੱਕ ਨੇ ਕਿਹਾ ਵੀ ਤੁਸੀਂ ਕਿਉਂ ਸੰਗਤ ਨੂੰ ਨਾਮ ਜਪਣ ਤੋਂ ਭਜਾਉਂਦੇ ਹੋ? ਅਤੇ ਮੈਂ ਤਾਂ ਕਹਾਂਗਾ ਸਾਰੇ ਬਹੋ, ਕਰੋ ਕਿਰਪਾ ਜੀ, ਕੋਈ ਰਸਨਾ ਵਿਰਵੀ ਵਾਂਝੀ ਨਾ ਰਹੇ, ਸਾਰੇ ਦੇਖੋ ਨੂੰ ਅਸੀਂ ਇੰਨਾ, ਇਹ ਸਿਫਤ ਹੈ ਗੁਰਮੁਖੋ, ਸਿਫਤ ਨਾਲ ਹੀ ਉਹਨੇ ਅੰਦਰ ਆਉਣਾ। ਕਰੋ ਕਿਰਪਾ ਜੀ, ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ, ਸਾਰੇ ਬੋਲੋ ਉੱਚੀ ਆਵਾਜ਼ 'ਚ, ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ, ਸਾਰੇ ਕਿਰਪਾ ਕਰੋ ਜੀ। ਸਤ ਨਾਮ ਵਾਹਿਗੁਰੂ, ਸਤਨਾਮ ਵਾਹੇ ਗੁਰੂ, 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 ਵਾਹਿਗੁਰੂ 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 ਵਾਹਿਗੁਰੂ, ਵਾਹਿਗੁਰੂ 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 ਵਾਹਿਗੁਰੂ, ਵਾਹਿਗੁਰੂ 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 ਵਾਹਿਗੁਰੂ,
ਸਾਰੇ ਕਿਰਪਾ ਕਰੋ,
ਵਾਹਿਗੁਰੂ 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 ਵਾਹਿਗੁਰੂ, ਵਾਹਿਗੁਰੂ 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 ਵਾਹਿਗੁਰੂ, ਵਾਹਿਗੁਰੂ 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 ਵਾਹਿਗੁਰੂ, ਵਾਹਿਗੁਰੂ 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 ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ,
ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਹਜ਼ੂਰੀ 'ਚ ਬੈਠਦਿਆਂ ਉੱਠਦਿਆਂ ਬੋਲਦਿਆਂ ਮਨ ਕਰਕੇ ਤਨ ਕਰਕੇ ਖਿਆਲਾਂ ਕਰਕੇ ਬਹੁਤ ਭੁੱਲਾਂ ਹੋਈਆਂ, ਸਤਿਗੁਰੂ ਆਪ ਸੰਗਤ ਬਖਸ਼ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।